गुणनाथ नमो नमस्ते।
अब कह रहे हैं यदि शून्य की प्रतीति ना होने से शून्य की सिद्धि नहीं हो सकती, मतलब जब शून्य की प्रतीति नहीं होंगी तो उन्हें सिद्ध कितना करोगे? जिहड़ी वस्तु तुसी अनुभव नहीं कर सकते उन्हें दसोगे कितना? जिहड़ी वस्तु आपां देखी है उहदे बारे दसांगे, अनुभव कीती है उहदे बारे दसांगे, जे आपां शून्य का अनुभव नहीं किया तो कितना दसांगे? ठीक है ना। यही कह रहे यदि शून्य की प्रतीति ना होने से शून्य की सिद्धि नहीं हो सकती तो सतबुद्धि के अभाव से सतस्वरूप की सिद्धि भी नहीं हो सकती। सतबुद्धि नहीं है तो उहदे अभाव से सत की भी प्रतीति नहीं हो सकती फिर सतस्वरूप की। ठीक है ना। ऐसी शंका का उत्तर कहते हैं, ऐसी जिन्हें शंका हो जाए उसका उत्तर कहते हैं कि सद वस्तु स्वयं प्रकाश रूप होने से सतबुद्धि ना होने पर भी कोई हानि नहीं। समझाओ जी सत वस्तु है, वो सत वस्तु मैंने ब्रह्म आत्मा, वो स्वयं प्रकाश है, उन्हें किसी ने टार्च की जरूरत नहीं है, उन्हें टार्च की जरूरत नहीं है, वो स्वयं प्रकाश है, वो बगैर बुद्धि तो भी कम चल जाएगा। अब यही आएगा हूं सद वस्तु प्रकाश स्व प्रकाश रूप होने से सदबुद्धि ना होने पर भी कोई हानि नहीं, और साक्षी रूप से सद वस्तु जानना सुगम भी है। सुगम मैंने आसान, सुगम मैंने आसान। चलो अब श्लोक चलेगा, चलें जी। सतबुद्धि रपि चेत नास्ति मातस्वस्य स्वप्रभतः। देखो अब इन्हू देखो कि एक की कह रहे हैं निर्मनस्त्व, निर्मनस निर्मनस मैंने मन, मैंने मन निर्मन, मैंने मन मैंने निर्मन मन तो रहित, हाँ निर्मन मैंने मन से रहित। निर्मनकत्व साक्षित्वात् सन्मात्रम सुगम नृणाम, नृणाम नृणाम नृ नृणाम मैंने पुरुष, नृ मैंने ना पुरुष, हाँ नृणाम बहुत वचन है पुरुष वास्ते है, हाँ नार नहीं कहते इतो शब्द बनता हूं। इहदा अर्थ सुनो की कह रहे हैं सतबुद्धि, सतबुद्धि अपि नास्ति सत का ज्ञान भी नहीं है, इसलिए सत का स्वरूप भी तुम्हारे पक्ष में नहीं सिद्ध हो सकता, ऐसा वो कह रहा है शंकावादी। चेत मास्तु यदि ऐसा कहते हो तो सतबुद्धि मत होवे, ना सतबुद्धि नाम ही होवे तथापि सत स्वरूप की सिद्धि हो सकती है। समझा बुद्धिवादी की कोई जरूरत नहीं, वो तो बुद्धिया का प्रकाशक है, बुद्धि उन्हें थोड़ी प्रकाश सकती है, बुद्धि उन्हें नहीं जान सकती, वो बुद्धि का भी प्रकाशक है। ठीक है ना। इसलिए तथापि सत स्वरूप की सिद्धि हो सकती है क्योंकि अस्या स्वप्रभतः वो स्वयं प्रकाश है, उन्हें टार्च की जरूरत नहीं है, जय सद ब्रह्म स्वयं प्रकाश रूप है। देखो निर्मनस्त्व निर्मनस्कत्व साक्षित्वाद अमनी भाव, अमनी भाव मन का अभाव हो जाए, तो मन का भाव अमनी भाव का साक्षी होने से भी मन नहीं है एदा साक्षी कौन है, एक ज्ञान कदों होगा, बुद्धि करूंगी आप की कहने कित पटाले गए या नाभे गए कोई चीज लैनी सी तो घर आ गए वो लाया बे वो मैं फलानी चीज लैन गया सी दूसरिया वस्तुओं से ले लिया वो रह गई भुल गया मैं, बुद्धि च नहीं आई गल, बुद्धि ने कम ही नहीं किया तो जानते कि नहीं बुद्धि फिर किन्ने जाने बुद्धि, बुद्धि ने तेन जाने नहीं, क्यों क्यों नहीं जाने, वह स्वयं प्रकाश है जरा बुद्धि ने भी प्रकाश कर रहा, अज मेरा मन नहीं लगता अज इतने अब मैं प्रशादा नहीं छकना मेरा मन नहीं कर रहा मैं उत्थे नहीं जाना मेरा मन नहीं कर रहा, मन जानते कि नहीं
मेरा मन,
मेरा मन
तो लेला जी,
हाँ मेरा मन मैं और मेरी दो नहीं होंगे, मैं मेरा मैं ये शरीर मेरा पुत्र वो अलग हो गया पुत्र अलग हो गया, ऐसे मेरा मन ऐसे की कह रहे हो अमनी भाव का साक्षी होने से सन मात्रम निर्णाम सुगम सत स्वरूप केवल ब्रह्म मनुष्य के लिए जानने को सुगम है, मतलब आसान है। ठीक है जी, सत वस्तु जिहड़ी आ जो अर्थ उहदे कहण दा तात्पर्य की है, उहदे कहण दा तात्पर्य है तुसी मन तो रहित होके देखो, वह अपने आप दिखाई देगा, उन्हें टार्च की जरूरत नहीं, बुद्धि की जरूरत नहीं है। हां बस भी हुण साडे को एक गिलास है, एक घड़ा है, एक पात्र है, कोई उच किलो वस्तु पै रही है तो किलो साडे को पहला भरिया पिया है, आपां पानी दा भरिया पिया, आपां पाना चाहुंदे च दुध, की करांगे? खाली करना पऊगा तां दुध पऊगा उहदे च। ਇਹਦੇ ਚ ਸਾਰਾ ਸੰਸਾਰ ਭਰਿਆ ਪਿਆ, ਪਹਿਲਾਂ ਇਹਨੂੰ ਤਾਂ ਖਾਲੀ ਤੇ ਕਰ ਲਓ, ਪਊਗਾ ਕਿੱਦਾਂ? ਖਾਲੀ ਤੇ ਕਰਨਾ ਹੀ, ਤੂੰ ਤਾਂ ਹੀ ਗੱਲ ਬਣੂਗੀ ਨਾ। ਤੇ ਖਾਲੀ ਕਰਨ ਦਾ ਮਤਲਬ ਬਸ ਸੰਕਲਪ ਵਿਕਲਪ ਬੰਦ ਕਰ ਦੋ, ਸਮਝੋ ਖਾਲੀ ਹੋ ਗਿਆ, ਹੋਰ ਇਹ ਨੀ ਕੋਈ ਇੱਥੋਂ ਕੱਢ ਕੇ ਬਾਹਰ ਸੁੱਟ ਦੇਣਾ। ਇੱਥੋਂ ਕੱਢ ਕੇ ਕੀ ਬਾਹਰ ਸੁੱਟ ਦੇਣਾ? ਇੱਥੋਂ ਤਾਂ ਨਿਕਲਣ ਵਾਲੀ ਕੋਈ ਚੀਜ਼ ਹੈ ਹੀ ਨੀ। ਮਤਲਬ ਜਿਹੜੀ ਚੀਜ਼ ਸਾਨੂੰ ਦੁੱਖ ਦੇ ਰਹੀ ਹੈ ਉਹ ਕਿਹੜੀ ਹੈ? ਮਨ। ਤੇ ਮਨ ਤੋਂ ਅਮਨੀ ਭਾਵ ਹੋ ਜਾਓ, ਜਦੋਂ ਮਨ ਦਾ ਅਭਾਵ ਹੋ ਜਾਏਗਾ ਤੇ ਉਹ ਵਸਤੂ ਆਪਣੇ ਆਪ ਦਿਖਾਈ ਦੇਗੀ। ਠੀਕ ਹੈ ਨਾ? ਪੂਰਵਕਤ ਫਿਰ ਕਹਿੰਦੇ ਸੁਗਮ ਹੈ, ਉਹ ਫਿਰ ਜਾਣਨਾ ਆਸਾਨ ਹੈ। ਜਦੋਂ ਤੁਸੀਂ ਅਮਨੀ ਭਾਵ ਹੋ ਜਾਓਗੇ ਫਿਰ ਉਹਨੂੰ ਜਾਣਨਾ ਬਹੁਤ ਸੁਗਮ ਨੇ ਆਸਾਨ ਹੈ। ਠੀਕ ਹੈ? ਪੂਰਵਕਤ ਪ੍ਰਕਾਸ਼ ਪਰਪੰਚ ਰਹਿਤ ਸਾਕਸ਼ੀ ਕਾ ਭਾਨ ਤੂਸ਼ਣੀ ਕੀ ਸਥਿਤੀ ਮੇਂ ਦਿਖਾ ਕਰ। ਆ ਦੇਖੋ ਤੂਸ਼ਣੀ ਮੈਨੇ ਚੁੱਪ, ਜਦੋਂ ਸੰਕਲਪ ਵਿਕਲਪ ਬੰਦ ਹੋ ਗਏ ਤਾਂ ਕੈਸੇ ਹੋ ਜਾਏਗਾ? ਕੋਈ ਬਨ ਚ ਗੱਲ ਨੀ ਫੁਰੇਗੀ, ਫੁਰਨੇ ਬੰਦ ਹੋ ਗਏ। ਹਾਂ ਆਉਂਦੇ ਆ ਨਾ ਮੌਨ ਹੋ ਗਏ। ਠੀਕ ਹੈ, ਮੌਨ ਹੋ ਗਏ, ਮਨ ਅੰਦਰ ਕੰਮ ਕਰ ਰਿਹਾ ਤੇ ਕਾਹਦੇ ਮੌਨ? ਫਿਰ ਆਵਾਜ਼ ਮਾਰ ਰਿਹਾ ਇੱਧਰ ਆ। ਹਾਂ ਇਹ ਹੈ, ਇਹ ਹੈ ਚੁੱਪਿਆ ਚੁੱਪ ਨਾ ਹੋਵੀ ਵੀ ਜਿਹੜੇ ਮੌਨ ਹੈ ਉਹ ਮੌਨ ਨਹੀਂ ਹੋਇਆ, ਕਿਉਂ ਜਿਹਨੂੰ ਮੌਨ ਕਰਨਾ ਉਹ ਤੇ ਚੱਲ ਹੀ ਰਿਹਾ, ਜਿਹਨੂੰ ਮੌਨ ਕਰਨਾ ਹੈ ਉਹ ਤੇ ਕਰੀ ਜਾ ਰਿਹਾ ਆਪਣਾ ਕੰਮ, ਤੇ ਜੀਵਾਂ ਨੂੰ ਮੌਨ ਕਰਕੇ ਕੀ ਕਰੋਗੇ? ਤੁਸੀਂ ਦੇਖੋ ਨਾ ਵੀ ਜਦੋਂ ਮੌਨ ਰੱਖਿਆ, ਮਿੱਥਿਆਚਾਰ ਆਸਾ ਉੱਚਤੇ, ਭਗਵਾਨ ਗੀਤਾ ਚ ਕਹਿੰਦੇ ਉਹ ਮਿੱਥਿਆਚਾਰੀ ਹੈ। ਕਿਹੜਾ ਪੜਿਓ ਸਲੋਕ? ਚੌਥੇ ਦੇ ਜਾ ਕੇ, ਚੌਥੇ ਕੇ ਪੰਜਵੇਂ ਚ, ਮਿੱਥਿਆਚਾਰ ਆਸਾ ਉੱਚਤੇ, ਜਿਹੜਾ ਇੰਦਰੀਆਂ ਨੂੰ ਆਪਣੇ ਅਰਥਾਂ ਤੋਂ ਮੈਂ ਵਿਸ਼ਿਆਂ ਤੋਂ ਰੋਕ ਕਰਕੇ ਮਨ ਸੇ ਉਹਨਾਂ ਦਾ ਚਿੰਤਨ ਕਰ ਰਿਹਾ, ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਲਿਆ ਤੇ ਮਨ ਚ ਉਹਨਾਂ ਵਿਸ਼ਿਆਂ ਦਾ ਚਿੰਤਨ ਕਰ ਰਿਹਾ, ਕਹਿੰਦੇ ਉਹ ਤਾਂ ਮਿੱਥਿਆ ਜਾ ਰਹੀ ਹੈ, ਝੂਠਾ ਹੈ। ਇਹੀ ਹਾਲ ਆ ਤੁਸ਼ਣੀ ਭਾਵ, ਤੁਸ਼ਣੀ ਭਾਵ ਦਾ ਮਤਲਬ ਜਦੋਂ ਮਨ ਸੰਕਲਪ ਵਿਕਲਪ ਸੇ ਰਹਿਤ ਹੋ ਗਿਆ ਤਾਂ ਫਿਰ ਉਸ ਕੋ ਦੇਖੋ, ਫਿਰ ਪਤਾ ਚੱਲੇਗਾ। ਤੁਸ਼ਣੀ ਕੀ ਸਥਿਤੀ ਮੈਂ ਦਿਖਾ ਕਰ, ਇਸ ਦ੍ਰਿਸ਼ਟਾਂਤ ਕੇ ਬਲ ਸੇ ਪੂਰਵ ਕਾਲ ਮੈਂ ਸਦ ਵਸਤੂ ਵੀ ਉਸੀ ਪ੍ਰਕਾਰ ਜਾਣਨੇ ਕੋ ਸ਼ੱਕ ਹੈ, ਇਸ ਵਾਰਤਾ ਕੋ ਕਹਤੇ ਸ਼ੱਕ ਬਣੇ, ਸ਼ੱਕ ਬਣੇ ਜਾਣੀ ਜਾ ਸਕਦੀ ਹੈ। ਦੇਖੋ ਅਬ ਹੁਣ ਇਹ ਸਮਝ ਲੈਣਾ ਕੀ ਕਹਿ ਰਹੇ ਜੇ ਆਹ ਠੀਕ ਸੇ। ਅੱਜ ਪਾਠ ਬਹੁਤ ਸੁੰਦਰ ਹੈ, ਪਾਠ ਤਾਂ ਰੋਜ਼ ਹੀ ਸੁੰਦਰ ਹੁੰਦਾ, ਅੱਜ ਸਾਰਿਆਂ ਦੇ ਸਮਝ ਆਉਣ ਵਾਲੀ ਗੱਲ ਹੈ। ਠੀਕ ਹੈ ਨਾ? ਮਨ ਦੇਖੋ ਪਹਿਲਾਂ ਮਨ ਨੂੰ ਲੈਣਗੇ ਫਿਰ ਮਾਇਆ ਨੂੰ ਲੈਣਗੇ। ਪਹਿਲੂ ਪਹਿਲਾਂ ਮਨ ਨੂੰ ਕੀ ਕਿਹਾ? ਮਨੋ ਜਿੰਬਰੀਣ ਰਹਿਤੇ, ਰਹਿਤੇ ਮੈਨੇ ਰਹਿਤ, ਜਥਾ ਸਾਕਸ਼ੀ ਨਿਰਾਕੁਲਮ ਨਿਰਾਕੁਲਾ ਮਾਇਆ ਜਿੰਬਰਣ ਤਹ ਪੂਰਵਮ ਸਤ ਤਤ ਏਵ ਨਿਰਾਕੁਲਮ। ਦੇਖੋ ਮਨੋ ਜਿੰਬਰੀ ਰਹਿਤੇ, ਮਨ ਕੇ ਸੰਕਲਪ ਵਿਕਲਪ ਰੂਪ ਵਿਪਾਰ ਕੇ ਅਭਾਵ ਹੋਣੇ ਪਰ, ਮਨ ਦੇ ਸੰਕਲਪ ਵਿਕਲਪ ਮੈਨੇ ਫੁਰਨੇ, ਜਦੋਂ ਮਨ ਦੇ ਫੁਰਨੇ ਅਭਾਵ ਬੰਦ ਹੋ ਗਏ, ਨਾ ਰਹੇ ਅਭਾਵ ਮੈਨੇ ਨਾ ਰਹਿਣਾ, ਜਦੋਂ ਮਨ ਦੇ ਜਿਹੜੇ ਫੁਰਨੇ ਹੈ ਉਹ ਨਾ ਰਹੇ ਤੇ ਫਿਰ ਕੀ ਹੋਏਗਾ? ਜਥਾ ਸਾਕਸ਼ੀ ਜੈਸੇ ਉਦਾਸੀਨ ਦ੍ਰਿਸ਼ਟਾ ਰੂਪ ਅਥਵਾ ਸਾਕਸ਼ੀ ਰੂਪ ਸਤ ਆਤਮਾ ਨਿਰਾਕੁਲ ਵਿਆਕੁਲਤਾ ਰਹਿਤ ਸ਼ਾਂਤ ਪ੍ਰਕਾਸ਼ਮਾਨ ਹੈ। ਫਿਰ ਕੀ ਹੋਏਗਾ? ਉਹ ਜਿਹੜਾ ਆਪਣਾ ਸਰੂਪ ਹੈ ਨਾ ਜਿਹਨੂੰ ਮੈਂ ਕਹਿ ਰਹੇ ਆਪਾਂ, ਉਹ ਫਿਰ ਵਸਤੂ ਦਾ ਗਿਆਨ ਹੋਊਗਾ ਵੀ ਉਹ ਮੈਂ ਕੌਣ ਹੂੰ। ਕਦੋਂ? ਜਦੋਂ ਸਾਡੇ ਮਨ ਦੇ ਫੁਰਨੇ ਬੰਦ ਹੋ ਗਏ, ਫਿਰ ਉਹ ਵਿਆਕੁਲਤਾ ਸੇ ਰਹਿਤ ਮੈਨੇ ਚੰਚਲਤਾ ਸੇ ਰਹਿਤ, ਉਹਦੇ ਵਿੱਚ ਚੰਚਲਤਾ ਨਹੀਂ ਹੈ। ਆਤਮਾ ਦੇ ਵਿੱਚ, ਬ੍ਰਹਮ ਦੇ ਵਿੱਚ ਚੰਚਲਤਾ ਨਹੀਂ ਹੈ। ਚੰਚਲਤਾ ਕਿਹਦੇ ਵਿੱਚ ਹੈ? ਮਨ 'ਚ ਚੰਚਲਤਾ ਹੈ। ਮਨ ਦੀ ਜਦੋਂ ਚੰਚਲਤਾ ਸਮਾਪਤ ਹੋ ਗਈ ਤੇ ਨਿਰਾਕੁਲਮ ਵਿਆਕੁਲਤਾ ਸੇ ਰਹਿਤ ਹੋ ਗਿਆ। ਤਥਾ ਏਵ ਉਸੀ ਪ੍ਰਕਾਰ ਮਾਇਆ ਜਿੰਬਰਨਤਾ ਪੂਰਵ ਮਾਇਆ ਕੇ ਵਿਪਾਰ ਅਰਥਾਤ ਸ੍ਰਿਸ਼ਟੀ ਸੇ ਪਹਿਲੇ। ਦੇਖੋ ਜਦੋਂ ਮਨ ਦੇ ਸੰਕਲਪ ਵਿਕਲਪ ਬੰਦ ਹੋਏ ਤੇ ਕੀ ਹੋ ਗਿਆ? ਆਪਣੇ ਆਪ ਦਾ ਗਿਆਨ ਹੋ ਗਿਆ, ਸਾਕਸ਼ੀ ਭਾਵ 'ਚ ਆ ਗਏ, ਬ੍ਰਹਮ ਭਾਵ 'ਚ ਆ ਗਏ। ਤੇ ਜਦੋਂ ਮਾਇਆ ਦੀ ਚੰਚਲਤਾ, ਮਨ ਦੀ ਚੰਚਲਤਾ ਸਮਾਪਤ ਹੋਈ ਤੇ ਕੀ ਬਣ ਗਿਆ? ਸਾਕਸ਼ੀ। ਔਰ ਜਦੋਂ ਮਾਇਆ ਦੀ ਚੰਚਲਤਾ ਸਮਾਪਤ ਹੋਈ ਪਰਲੇ, ਹੋਰ ਕਿਆ? ਮਾਇਆ ਤੋਂ ਹੀ ਬਣਿਆ ਹੈ। ਤੇ ਜਦੋਂ ਮਾਇਆ ਰੁਕ ਗਈ, ਵੀ ਇੱਕ ਕੈਸਟ ਚੱਲ ਰਹੀ ਆ, ਉਹਦੇ ਸਾਰਾ ਸਾਡਾ ਜੀਵਨ ਭਰਿਆ ਪਿਆ, ਠੀਕ ਹੈ, ਉਹ ਚੱਲੀ ਜਾ ਰਹੀ ਆ। ਕਦੀ ਦੁੱਖ ਕਦੀ ਸੁੱਖ, ਕਦੀ ਦੁੱਖ ਕਦੀ ਸੁੱਖ ਆ ਰਿਹਾ, ਕਦੀ ਖੁਸ਼ੀ ਕਦੀ ਗਮੀ, ਕਦੀ ਹੱਸ ਰਿਹਾ ਕਦੀ ਨੱਚ ਰਿਹਾ, ਐਸੇ ਆ ਰਿਹਾ। ਉਹਨੂੰ ਪਕੜ ਲਿਆ ਸੀ ਕੈਸਟ ਨੂੰ, ਰੁਕੇਗੀ? ਰੁਕ ਗਈ। ਆਹ ਉਹ ਚੱਲੇਗਾ ਜੋ ਚੱਲ ਰਿਹਾ ਸੀ, ਉਹ ਬੰਦ ਹੋ ਗਿਆ। ਤੇ ਬੰਦ ਹੋ ਗਿਆ ਤੇ ਫਿਰ ਸਾਡਾ ਜੀਵਨ ਦਿਖਾਈ ਦੇਗਾ ਜੋ ਆਪਾਂ ਰਿਕਾਰਡ ਕੀਤਾ ਸੀ? ਨਹੀਂ ਦਿਖਾਈ ਦੇਗਾ। ਇਹੀ ਹਾਲ ਹੈ, ਜਦੋਂ ਮਾਇਆ ਸਮਰੂਪ 'ਚ ਹੋ ਗਈ ਤੇ ਉਦੋਂ ਪਰਲੇ ਹੋ ਜਾਏਗੀ। ਤੇ ਜਦੋਂ ਮਨ ਸੰਕਲਪ ਵਿਕਲਪ ਸੇ ਰਹਿਤ ਹੋ ਗਿਆ ਉਦੋਂ ਵੀ ਪਰਲੇ ਹੋ ਜਾਏਗੀ। ਉਦੋਂ ਕਿਹੜੀ ਪਰਲੇ ਹੋਗੀ? ਸਾਡੀ ਜਿਹੜੀ ਮਾਨਸਿਕ ਸ੍ਰਿਸ਼ਟੀ ਉਹਦੀ, ਇਹ ਪਰਲੇ ਨਹੀਂ ਹੋਗੀ। ਇਹ ਤਾਂ ਇੱਦਾਂ ਰਹੇਗਾ ਸੰਸਾਰ, ਇਹ ਨਹੀਂ ਸਮਝ ਲੈਣਾ ਵੀ ਇਹਦੀ ਪਰਲੇ ਹੋਗੀ। ਸਾਡਾ ਜਿਹੜਾ ਮਾਨਸਿਕ ਸ੍ਰਿਸ਼ਟੀ ਹੈ ਨਾ, ਉਹਦੀ ਪਰਲੇ ਹੋ ਜਾਏਗੀ। ਕਿਉਂ? ਜਿਹੜੀ ਮਨ ਨੇ ਸ੍ਰਿਸ਼ਟੀ ਬਣਾਈ ਹੈ, ਜਦੋਂ ਮਨ ਹੀ ਰੁਕ ਗਿਆ, ਉਹ ਕੈਸਟ ਰੁਕ ਗਈ ਤੇ ਸ੍ਰਿਸ਼ਟੀ ਵੀ ਰੁਕ ਗਈ। ਤੇ ਦੁੱਖ ਸਾਨੂੰ ਕਿਹੜੀ ਦੇ ਰਹੀ ਹੈ? ਈਸ਼ਵਰ ਦੀ ਸ੍ਰਿਸ਼ਟੀ ਦੁੱਖ ਨਹੀਂ ਦੇ ਰਹੀ, ਸਾਡੀ ਜਿਹੜੀ ਮਾਨਸਿਕ ਸ੍ਰਿਸ਼ਟੀ ਹੈ ਨਾ, ਉਹ ਸਾਨੂੰ ਦੁੱਖ ਦੇ ਰਹੀ ਹੈ। ਤੇ ਜਿੰਨਾ ਚਿਰ ਸਾਡੀ ਮਾਨਸਿਕ ਸ੍ਰਿਸ਼ਟੀ ਚੱਲਦੀ ਹੈ, ਦੁੱਖ ਸੁੱਖ ਵੀ ਚੱਲਦੇ ਰਹਿਣ, ਠੀਕ ਹੈ ਜੀ। ਇਹੀ ਕਹਿ ਰਿਹਾ, ਮਾਇਆ ਕੇ ਵਿਪਾਰ ਅਰਥਾਤ ਸ੍ਰਿਸ਼ਟੀ ਸੇ ਪਹਿਲੇ। ਮਾਇਆ ਦਾ ਜਿੰਨਾ ਚਿਰ ਵਿਪਾਰ ਨਹੀਂ ਚੱਲਦਾ, ਮਤਲਬ ਸ੍ਰਿਸ਼ਟੀ ਸੇ ਪਹਿਲੇ। ਸਤ ਨਿਰਾਕੁਲਮ ਸਦ ਵਸਤੂ ਬ੍ਰਹਮ ਵੀ ਸ਼ਾਂਤ ਤਥਾ ਸ਼ੁੱਧ ਰੂਪ ਸੇ ਪ੍ਰਕਾਸ਼ਮਾਨ ਹੈ। ਉਦੋਂ ਜਦੋਂ ਮਾਇਆ ਤੋਂ ਪਹਿਲੇ ਮਾਇਆ ਸ਼ਾਂਤ ਹੋ ਗਈ ਤੇ ਬ੍ਰਹਮ ਸਦ ਰੂਪ 'ਚ ਹੈ ਪਰਲੇ ਕਾਲ ਮੇ, ਔਰ ਮਨ ਸ਼ਾਂਤ ਹੋ ਗਿਆ ਤੇ ਜਿਉਂਦਿਆਂ ਜੀ ਮੁਕਤ। ਹੁਣ ਇਹ ਦੇਖ ਲਓ ਕਰਨਾ ਕੀ ਹੈ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਗੁਰਬਾਣੀ 'ਚ ਆਉਂਦਾ ਨਾ ਰੋਜ਼ ਵੀ ਘਰ ਬੈਠਿਆਂ ਯੋਗ ਪਾਈਏ? ਆਉਂਦਾ ਨਾ? ਅੱਜ ਪਾਠ ਚੱਲਣ ਡਿਆ ਸੀ, ਮੈਂ ਸੁਣ ਡਿਆ ਸੀ ਸਲੋਕ। ਹੁਣ ਮੈਨੂੰ ਸਲੋਕ ਤਾਂ ਯਾਦ ਨਹੀਂ ਰਹਿੰਦੇ, ਕਿਉਂ? ਬਾਣੀ ਦਾ ਅਭਿਆਸ ਨਹੀਂ ਆਪਣਾ। ਘਰ ਬੈਠਿਆਂ ਯੋਗ ਪਾਈਏ, ਸਤਿਗੁਰੂ ਕੇ ਉਪਦੇਸ਼, ਐਸੇ ਸਾ ਕੁਛ ਸਲੋਕ। ਤੇ ਘਰ ਬੈਠਿਆਂ 'ਚ ਕਿੱਦਾਂ ਪਾ ਲਓਗੇ? ਇਸ ਤਰੀਕੇ ਨਾਲ। ਘਰ ਬੈਠਣ ਦਾ ਤਾਤਪਰ ਕੀ ਆ? ਵੀ ਤੁਸੀਂ ਆਪਣੇ ਕੰਮ ਕਾਰ ਦੇ ਵਿੱਚ, ਘਰ ਦੇ ਵਿੱਚ ਰਹਿ ਕਰਕੇ ਵੀ ਜੇ ਤੁਸੀਂ ਮਨ ਨੂੰ ਵਸ 'ਚ ਕਰ ਲਿਆ, ਵਸ 'ਚ ਮੈਨੇ ਉਹਦੇ ਸੰਕਲਪ ਵਿਕਲਪ ਫੁਰਨੇ ਬੰਦ ਕਰਤੇ, ਤੇ ਤੁਹਾਨੂੰ ਘਰ ਬੈਠਿਆਂ ਯੋਗ ਆ। ਤੇ ਫਿਰ ਜੰਗਲਾਂ ਜਾਣ ਦੀ ਕੀ ਲੋੜ ਆ? ਕਹਿੰਦੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਹਾਂ, ਜੰਗਲ 'ਚ ਜਾਣ ਦੀ ਇਹ ਲੋੜ ਹੈ ਵੀ ਜਿਹੜੇ ਆਪਾਂ ਘਰ ਵਿੱਚ ਰਹਿ ਕੇ ਰੋਜ਼ ਡਿਸਟਰਬ ਹੁੰਦੇ ਹਾਂ, ਦੁੱਖ ਸੁੱਖ ਆਉਂਦੇ ਆ, ਉਹ ਬਾਹਰ ਜਾ ਕੇ ਉਹ ਨਹੀਂ ਆਉਣਗੇ। ਹੁਣ ਸਾਡੇ ਕੋਈ ਮਰ ਗਿਆ ਹੋਵੇ, ਕੋਈ ਜੰਮ ਪਿਆ ਹੋਵੇ, ਸਾਨੂੰ ਹੁਣ ਕੀ ਪਤਾ? ਭਾਵੇਂ ਸਾਰੇ ਮਰ ਜਾਣਾ, ਕੋਈ ਦੁਖੀ ਤਾਂ ਨਹੀਂ ਕਰੂਗਾ। ਕੋਈ ਜੰਮ ਪਿਆ ਤਾਂ ਨਹੀਂ ਖੁਸ਼ੀ ਹੋਣੀ। ਇਤਨਾ ਫਰਕ ਹੈ ਬਸ। ਔਰ ਘਰ ਛੱਡਣ ਦਾ ਮਤਲਬ ਇਹ ਨਹੀਂ ਹੈ ਵੀ ਘਰ ਛੱਡ ਕੇ ਰੱਬ ਪਾ ਲਿਆ। ਘਰ ਛੱਡ ਕੇ ਜੇ ਮਨ ਦੇ ਸੰਕਲਪ ਵਿਕਲਪ ਚੱਲਦੇ ਰਹੇ ਤਾਂ ਉਹਦੇ ਨਾਲ ਘਰ ਹੀ ਠੀਕ ਸੀ। ਇਹ ਗੱਲ ਮਤਲਬ ਕਹਿਣ ਦਾ ਤਾਤਪੁਰ ਹੈ ਕਿ ਜਿੰਨਾ ਚਿਰ ਸਾਡਾ ਮਨ ਸੰਕਲਪ ਵਿਕਲਪ ਫੁਰਨੇ ਕਰ ਰਿਹਾ ਹੈ ਨਾ, ਉਹਨਾਂ ਚਿਰ ਮੁਕਤੀ ਤੇ ਭੁੱਲੀ ਜਾਓ। ਮੁਕਤੀ ਦੀ ਗੱਲ ਹੀ ਛੱਡ ਦਿਓ। ਅਗਰ ਮੁਕਤ ਹੋਣਾ ਚਾਹੁੰਦੇ ਜੇ ਤਾਂ ਘਰ ਬੈਠਿਆਂ ਹੀ ਇਹ ਕੰਮ ਕਰ ਲਓ, ਕਿਹੜਾ ਮਨ ਦੇ ਸੰਕਲਪ ਵਿਕਲਪ ਜਿਹੜੇ ਹੈ ਫੁਰਨੇ ਜਿਹੜੇ ਹੈ ਉਹ ਬੰਦ ਕਰ ਲਓ, ਅਤੇ ਤੁਹਾਨੂੰ ਘਰ ਬੈਠਿਆਂ ਯੋਗ ਦੀ ਪ੍ਰਾਪਤੀ ਹੋ ਜਾਏਗੀ। ਅਬ ਮਾਇਆ ਕਾ ਲਕਸ਼ਣ ਔਰ ਅਤਿਰਿਕਤ ਸ਼ਕਤੀ ਕਾ ਵਰਤਮਾਨਤਾ ਮੈਂ ਦ੍ਰਿਸ਼ਟਾਂਤ ਔਰ ਕਾਰਯ ਰੂਪ ਹੇਤੂ ਕੇ ਸ਼ਕਤੀ ਕਾ ਗਿਆਨ ਇਸ ਵਾਰਤਕ ਸੇ ਕੋ ਦਿਖਾਤੇ ਹੈ। ਇਸ ਵਾਰਤਾ ਕੋ ਦਿਖਾਤੇ ਹੈ, ਕਿਹੜੀ ਵਾਰਤਾ ਕੋ? ਸ਼ਕਤੀ ਔਰ ਸ਼ਕਤੀਮਾਨ ਦੋ ਹੁੰਦੇ ਹੈ ਨਾ, ਇੱਕ ਸ਼ਕਤੀ ਹੈ ਇੱਕ ਸ਼ਕਤੀਮਾਨ, ਅਤੇ ਸ਼ਕਤੀ ਜਿਹੜੀ ਅਲੱਗ ਰਹੂ ਸ਼ਕਤੀਮਾਨ ਦੇ ਨਾਲ ਉਹ ਕਿ ਵਿੱਚੇ ਰਹੂਗੀ, ਸ਼ਕਤੀਮਾਨ ਦੇ ਅਲੱਗ ਕਿੱਦਾਂ ਰਹਿ ਜੂਗੀ? ਹੁਣ ਜਿਹੜੀ ਸਾਡੇ ਪਾਸ ਸ਼ਕਤੀ ਹੈ ਉਹ ਸਰੀਰ ਦੇ ਵਿੱਚੇ ਰਹੂਗੀ, ਬਾਹਰ ਕਿੱਦਾਂ ਸ਼ਕਤੀ ਇਕੱਲੀ ਥੋੜ੍ਹੀ ਤੁਰੀ ਫਿਰੇਗੀ? ਇੰਜਣ ਦੀ ਸ਼ਕਤੀ ਕਿਹਦੇ ਵਿੱਚ ਹੈ? ਇੰਜਣ 'ਚ, ਉਹ ਅਲੱਗ ਥੋੜ੍ਹੀ ਪਈ ਵੀ ਆਹ ਸ਼ਕਤੀ ਆਹ ਇੰਜਣ ਆ ਉਹਦੀ ਸ਼ਕਤੀ ਹੈ, ਏਦਾਂ ਤਾਂ ਨਹੀਂ ਹੁੰਦਾ ਨਾ। ਜਿਹੜੀ ਸ਼ਕਤੀ ਹੈ ਉਹ ਸ਼ਕਤੀਮਾਨ ਦੇ ਵਿੱਚ ਹੀ ਰਹੇਗੀ, ਤਾਂ ਹੀ ਸ਼ਕਤੀ ਕਹੀ ਜਾਊਗੀ। ਜੇ ਸ਼ਕਤੀ ਉਹਦੇ ਵਿੱਚ ਨਹੀਂ ਤਾਂ ਫਿਰ ਕੀ ਕਹਾਂਗੇ? ਇਹ ਤਾਂ ਬੇਕਾਰ ਹੈ, ਫਿਰ ਆਪਾਂ ਇੱਦਾਂ ਹੀ ਕਹਾਂਗੇ ਇਹ ਤਾਂ ਬੇਕਾਰ ਹੈ। ਨਿਰਸਤਤਵਾ ਕਾਰਯ ਗਮਯਸਿਆ ਸ਼ਕਤੀ ਮਾਇਆ ਅਗਨੀ ਸ਼ਕਤੀਵਤ। ਦੇਖੋ ਮਾਇਆ ਦੀ ਸ਼ਕਤੀ ਕਿੱਦਾਂ ਹੈ? ਅਗਨੀਵਤ, ਅਗਨੀ ਦੀ ਸ਼ਕਤੀ ਤਰ੍ਹਾਂ, ਵੀ ਅਗਨੀ ਜਲ ਰਹੀ ਹੈ, ਆਪਣਾ ਕੁਛ ਡਾਲ ਦਿੱਤਾ ਉਹਦੇ ਵਿੱਚ ਅਤੇ ਉਹ ਭਸਮ ਕਰੇਗੀ, ਉਹ ਕੀ ਕਹਾਂਗੇ? ਅਗਨੀ ਦੀ ਜਿਹੜੀ ਸ਼ਕਤੀ ਉਹਨੇ ਭਸਮ ਕੀਤਾ, ਅਗਨੀ ਨੇ ਕੀਤਾ, ਬਈ ਅਗਨੀ ਅਗਨੀ 'ਚ ਸ਼ਕਤੀ, ਅਗਨੀ ਦਾ ਸਰੂਪ ਕਿਹੜਾ ਹੈ? ਜਲਾ ਦਿੰਦੀ ਆ। ਅਗਨੀ ਸ਼ਾਂਤ ਹੋਏ ਤਾਂ ਉਹਨੂੰ ਅਗਨੀ ਕਹੂਗਾ ਕੋਈ? ਅਗਨੀ ਜੇ ਸ਼ਾਂਤ ਹੈ ਉਹ ਜਲਾਉਂਦੀ ਨਹੀਂ ਤਾਂ ਫਿਰ ਉਹਨੂੰ ਕਿਹੜਾ ਅਗਨੀ ਕਹੂਗਾ? ਫਿਰ ਨਹੀਂ ਕਹੂਗਾ, ਫਿਰ ਕਹਿੰਗੇ ਇਹ ਤਾਂ ਐਸੇ ਹੀ ਆ, ਇਹ 'ਚ ਕੁਛ ਨਹੀਂ ਹੈ। ਹੈਂਜੀ, ਉਹ ਦੂਸਰੀ ਗੱਲ ਹੈ, ਅੱਗ ਪਰ ਉਹ ਜਿਹੜੀ ਜਲਾਉਣ ਵਾਲੀ ਚੀਜ਼ ਉਹ ਤਾਂ ਨਹੀਂ ਹੈ ਉਹਦੇ 'ਚ, ਹਾਂ ਉਹਦੀ ਗੱਲ ਕਰ ਰਹੇ ਹਾਂ। ਨਾ ਹੀ ਸ਼ਕਤੀ ਕੁਚਿਤ ਕੈਸ਼ਚਿਤ ਬੁੱਧੇ ਤੇ ਕਾਰਯਤਾ ਪੁਰਾ। ਦੇਖੋ ਕੀ ਕਹਿ ਰਿਹਾ, ਨਿਰਸਤਵਾਦ ਕਾਰਯ ਗਮਯ ਜਗਤ ਕਾ ਕਾਰਨ ਸਦ ਵਸਤੂ ਸੇ ਪ੍ਰਿਥਕ ਤੱਤਵ ਰਹਿਤ ਤਥਾ ਆਕਾਸ਼ ਆਦਿ ਕਾਰਯ ਰੂਪ ਲਿੰਗ ਕੇ ਜਾਣਨੇ ਯੋਗ। ਅਕਾਰਯ ਆਕਾਸ਼ ਆਦਿ ਕਾਰੀ ਕਿਹਦੇ ਹੈ? ਸ਼ਕਤੀ ਕੇ, ਮਾਇਆ ਕੀ ਕਹਿ ਲਓ ਚਾਹੇ, ਠੀਕ ਹੈ ਨਾ। ਅਸਿਆ ਸ਼ਕਤੀ ਹੀ ਮਾਇਆ ਸਦ ਵਸਤੂ ਕੀ ਸ਼ਕਤੀ ਅਰਥਾਤ ਕਾਰੀ ਉਤਪੰਨ ਕਰਨ ਕੀ ਸਮਰੱਥਾ। ਸ਼ਕਤੀ ਮੈਂ ਕਾਰੀ ਉਤਪੰਨ ਕਰਨ ਦੀ ਸਮਰੱਥਾ, ਜੋ ਕੋਈ ਇਹ ਬੰਦਾ ਬੜਾ ਸ਼ਕਤੀਮਾਨ ਹੈ ਬਈ, ਕਿਉਂ ਕਹਾਂਗੇ ਉਹਨੂੰ ਸ਼ਕਤੀਮਾਨ? ਉਹ ਜਿਹੜਾ ਭਾਰੀ ਤੋਂ ਭਾਰੀ ਕੰਮ ਕਰ ਲੈਂਦਾ ਤਾਂ ਕਹਿ ਦਿੰਦੇ ਆਪਾਂ। ਹਾਂ,
ਮਤਲਬ ਮਾਇਆ,
ਮਾਇਆ ਉਹ ਫਿਰ ਅੱਗੇ ਖੁੱਲ ਰਹੇ ਨਾ ਕਿ ਅਰਥਾਤ ਕਾਰੀ ਉਤਪੰਨ ਸਮਰੱਥ ਕੋ, ਕਾਰੀ ਉਤਪੰਨ ਕਰਨ ਦੀ ਜਿਹੜੀ ਸਮਰੱਥਾ ਹੈ ਸ਼ਕਤੀ ਹੈ, ਸਮਰੱਥ ਕੋ ਮਾਇਆ ਕਹਿਤੇ, ਉਸੀ ਕੋ ਮਾਇਆ ਕਹਿਤੇ ਹੈ, ਉਸਕੋ ਮਾਇਆ ਕਹਿ ਲਓ ਚਾਹੇ ਸ਼ਕਤੀ ਕਹਿ ਲਓ। ਅਬ ਉਹ ਅਰਥ ਲੱਗ ਗਿਆ ਨਾ ਕਿਹੜਾ? ਹਾਂ, ਭਗਵਤੀ ਵਾਲਾ ਆ ਗਿਆ ਨਾ ਉਹ ਇਸ 'ਚ। ਅਗਨੀ ਸ਼ਕਤੀਵਤ ਜੈਸੇ ਅਗਨੀ ਕੇ ਸਰੂਪ ਸੇ ਅਤਿਰਿਕਤ ਜਲਣਾ ਰੂਪ ਆਦਿ ਕਾਰਯ ਸੇ ਕਾਰਯ ਸੇ ਜਾਣੇ ਜੋ ਅਗਨੀ ਨਿਸ਼ਟ ਸ਼ਕਤੀ ਰੂਪ ਸਮਰੱਥ ਹੈ। ਅੰਦਾ ਜਿਹੜੀ ਅਗਨੀ 'ਚ ਸ਼ਕਤੀ ਹੈ, ਅਗਨੀ ਸ਼ਕਤੀ ਕਿਹੜੀ ਹੈ? ਜਲਾਉਣਾ। ਅਤੇ ਕਿੱਥੋਂ ਪਤਾ ਚੱਲਦਾ ਵੀ ਅਗਨੀ ਆ? ਜਲਾਉਣ ਤੋਂ ਹੀ, ਜੋ ਜਲਾਏ ਨਾ ਤਾਂ ਫਿਰ ਉਹਨੂੰ ਕਿਹੜਾ ਅਗਨੀ ਕਹੂਗਾ? ਠੀਕ ਹੈ ਜੀ। ਵਹ ਸ਼ਕਤੀ ਕਿਸੇ ਕੇ ਦੁਆਰਾ ਵੀ ਕੁਚਿਤ ਕਹੀਂ ਪਰ ਵੀ ਕਿਸੇ ਵੀ ਦੇਸ਼ ਮੇ ਅਥਵਾ ਕਾਲ ਮੇ ਕਾਰਯਤਾ ਪੁਰਾ ਨਾ ਹੀ ਬੁੱਧੇ ਦੇ ਕਾਰਯ ਸੇ ਪਹਿਲੇ ਨਹੀਂ ਜਾਣੀ ਜਾਤੀ। ਕਹਿੰਦਾ ਕੋਈ ਕਾਰੀ ਹੋਇਆ ਹੈ ਉਹਦੇ ਤੋਂ ਪਤਾ ਚੱਲੇਗਾ ਵੀ ਇਹ ਸ਼ਕਤੀ ਸੀ। ਅੱਗ ਲੱਗੀ ਆ, ਸਵਾਹ ਪਈ ਆ ਤਾਂ ਕੀ ਸਮਝਾਂਗੇ? ਇੱਥੇ ਅੱਗ ਲੱਗੀ ਸੀ, ਅੱਗ ਦੀ ਸ਼ਕਤੀ ਸੀ ਇੱਥੇ। ਇਹ ਸੰਸਾਰ ਜਿਹੜਾ ਉਤਪੰਨ ਦੇਖ ਰਹੇ ਹਾਂ ਤੇ ਕੀ ਇਸ ਕੀ ਅਨੁਮਾਨ ਲਗਾਵਾਂਗੇ? ਇਹ ਬ੍ਰਹਮ ਦੀ ਸ਼ਕਤੀ ਹੈ, ਮਾਇਆ ਹੈ। ਠੀਕ ਹੈ ਜੀ। ਇਸ ਪ੍ਰਕਾਰ ਪੂਰਵ ਸ਼ਲੋਕ ਮੇਂ ਸ਼ਕਤੀ ਕਾ ਕਾਰੀ ਰੂਪ ਲਿੰਗ ਸੇ, ਲਿੰਗ ਬਣੇ ਚਿੰਨ, ਇਸਤਰੀ ਲਿੰਗ ਪੁਲਿੰਗ ਕਹਿ ਦਿੰਦੇ ਨਾ, ਉਹ ਇਸਤਰੀ ਲਿੰਗ, ਉਹ ਪੁਲਿੰਗ ਉਹਦੇ ਪੁਰਸ਼ ਵਾਲੇ ਚਿੰਨ ਹੈ, ਉਹਦੇ ਇਸਤਰੀ ਵਾਲੇ ਚਿੰਨ ਹੈ, ਲਿੰਗ ਬਣੇ ਚਿੰਨ। ਇਸ ਪ੍ਰਕਾਰ ਪੂਰਵ ਸ਼ਲੋਕ ਮੇਂ ਸ਼ਕਤੀ ਕਾ ਕਾਰੀ ਰੂਪ ਲਿੰਗ, ਕਾਰੀ ਰੂਪ ਚਿੰਨ, ਜਿਹੜਾ ਕਾਰੀ ਦੇਖ ਕੇ ਅਨੁਮਾਨ ਲਗਾਉਂਦੇ ਹਾਂ, ਠੀਕ ਹੈ ਨਾ, ਸੇ ਜਾਣੀ ਜਾਤੀ ਹੈ। ਇਸਕਾ ਉਤਪਾਦਨ ਕਰਨੇ ਕੇ ਪਸ਼ਚਾਤ अब इस श्लोक में उस शक्ति के निरस्त्व रूप का उत्पादन करते हैं और वह शक्ति सद्ब्रह्म रूप नहीं है, इसमें दृष्टांत का कथन करते हुए विकल्प पूर्वक प्रश्न करते हैं। अब ये दसो तुसी, शक्ति जड़ी है वो ब्रह्म दे पूरे स्वरूप विच रहेगी या एक अंश विच रहेगी? चलो ये आएगा अगे, फिर उदो चलांगे, फिर पहला मजा नहीं होता ना, पूरा श्लोक आएगा फिर पता चलेगा। सा सद वस्तु सतः शक्तिर ना ना ही बनने स्वशक्ति तहा सद विलक्षणतायाम तू शक्ते किम तत्व मुच्यताम। की कह रहे हैं, सद वस्तु सतः शक्ति ना, सद वस्तु जो ब्रह्म वह सद की शक्ति माया रूप नहीं, जिड़ा ब्रह्म है वो शक्ति नहीं है, वो माया रूप नहीं है। क्यों? शक्ति किनू कहा गए? जो कार्य करे, तो ब्रह्म कार्य करेगा, वो तो निष्क्रिया है, तो फिर उस शक्ति किसों आ गई? शक्ति जड़ी माया है, जो संसार उत्पन्न होएगा वो माया करेगी, जोड़ा ब्रह्म वो नहीं कुछ करता, वो निष्क्रिया है। हम तुझे
तो अलग होएगी
कि आएगा ना, आएगा सब अलग मनोगे, तो शक्ति तो शक्तिमान अलग रह नहीं सकती। पर जे तुसी उन्हों माया नु शक्ति मनोगे, माया ही कह रहे शक्ति, तो माया फिर ब्रह्म के सारे विच व्यापक है जा एक देश विच है? जे सारे कहोगे तो फिर तो मुक्त कोई हो नहीं सकता, मुक्त होया ब्रह्म जाऊगा तो ब्रह्म च फिर माया बैठी है। फिर आगे कि जो जो ऊपर वाले ग्रंथ पढ़ोगे तो वो बुद्धि तीक्ष्ण करनगे, गुड़ गुड़ प्रश्न आवगे, उन्हें उत्तर भी आवगे, वही ना, फिर मुक्त की हो, मुक्त इन्ने जतन किए तो मुक्ति तो मिली ना। फिर भी जे सारे ब्रह्म च माया मनोगे, सारे ब्रह्म च माया व्यापक है, तो मुक्त होया ब्रह्म च ही जाएगा, तो ब्रह्म च गया तो माया ने फिर घेर लिया। जो एक अंश मनोगे, नहीं नहीं एक अंश बच्चा, तो तुसी कह रहे जे ब्रह्म जेड़ा है निर अवयव है, उदा भाग कोई नहीं, तो केड़े भाग च माया मनोगे? केड़े भाग च माया मनोगे दसो? जे भाग च माया ये भाग बच्चा तो अंश अंशी भाव हो गया, पाठ हो गए, भाग हो गए, निर अवयव तो रहा ही ना फिर। ठीक है, चलो। जैसे अग्नि अपनी शक्ति का स्वरूप नहीं, जैसे अग्नि जड़ी है, अग्नि का स्वरूप क्या है? प्रकाश। अग्नि का स्वरूप क्या है? प्रकाश। शक्ति की होती जलाना, ये चीज समझो, तो है किसे? दोनों अग्नि ची, वो दोनों अलग नहीं है। अग्नि का स्वरूप है प्रकाश, तो ओदी शक्ति की है जलाना। खुला है भाई,
खोलो।
आओ जी, है इधर बोरी बारी
बड़े कट्ठे हो,
ये सरपंच साहब के बेटा बेटे और कसूई वाले ओ जा बंद कर इनू जा बाहर निकल। जैसे अग्नि अपनी शक्ति का स्वरूप नहीं, अग्नि जड़ी है उसका स्वरूप क्या है? प्रकाश। अग्नि का स्वरूप क्या है? प्रकाश। तो शक्ति यदि की है जलाना, तो अग्नि तो अलग है क्या विच्ची है दे? बस यही चीज है ब्रह्म जी, यही चीज है ब्रह्म जी। आगे विस्तार से फिर दृष्टांत देके समझाएंगे। ठीक है, सद विलक्षण है ताम तू, सत से विलक्षणता अर्थात भिन्नता होने पर, तो अर्थात शक्ति सद से विलक्षण सिद्ध होने पर शक्ते है किम तत्वम उच्चेताम, उस माया शक्ति का क्या तत्व है, अर्थात क्या स्वरूप है कहो। ये ब्रह्म तो भिन्न मनोगे, ਤੇ ਫਿਰ ਉਹ ਮਾਇਆ ਜਿਹੜੀ ਸ਼ਕਤੀ ਉਹਦਾ ਕਿਆ ਸਰੂਪ ਹੈ ਦੱਸੋ। ਅਗਨੀ ਤੋਂ ਜੈਸੇ ਅਗਨੀ ਦਾ ਸਰੂਪ ਕਿਆ ਪ੍ਰਕਾਸ਼ ਹੈ, ਉਹਦੀ ਸ਼ਕਤੀ ਕੀ ਹੈ ਜਲਾਉਣਾ, ਠੀਕ ਹੈ। ਤੇ ਬ੍ਰਹਮ ਦੀ ਫਿਰ ਕਿਹੜੀ ਸ਼ਕਤੀ ਹੋ ਗਈ, ਉਹ ਕੀ ਕੰਮ ਕਰਦੀ ਹੈ ਇਹ ਦੱਸੋ, ਪ੍ਰਸ਼ਨ ਕਰ ਲਓ, ਠੀਕ ਹੈ। ਪੂਰਵ ਸ਼ਲੋਕ ਮੇਂ ਸਦ ਵਿਲਕਸ਼ਣ ਰੂਪ ਸੇ ਪ੍ਰਤਿਪਾਦਿਤ ਮਾਇਆ ਸ਼ਕਤੀ ਸ਼ਸ਼ ਸ਼ਰਿੰਗ ਕੀ ਨਿਆਈ, ਸ਼ਸ਼ ਸ਼ਰਿੰਗ ਬਣੇ ਸਹਿਜ ਸਿੰਘ, ਸਹਿਜ ਸਿੰਘ ਹੁੰਦੇ ਬਈ, ਸਹਿਜ ਸਿੰਘ ਹੁੰਦੇ ਆ, ਨਹੀਂ ਹੁੰਦੇ ਨਾ, ਬਸ ਐਸੇ ਹੀ ਬੰਦਿਆਂ ਦਾ ਪੁੱਤਰ ਹੁੰਦਾ, ਪਰ ਆਪਾਂ ਸ਼ਸ਼ ਦੇ ਸਿੰਘ ਕਹਿ ਦਿੰਦੇ ਹਾਂ। ਕੀ ਕਹਾਂਗੇ, ਜੇ ਸਹਿਜ ਸਿੰਘ ਹੁੰਦੇ ਤੇ ਉਹ ਕਿਸੇ ਨੂੰ ਮਾਰਦਾ ਵੀ, ਉਧਾਰ ਹੋ ਸਕਦਾ ਉਹਦੇ ਨਾਲ, ਤੇ ਮਿੱਥਿਆ ਹੈ, ਠੀਕ ਹੈ ਨਾ। ਸ਼ਸ਼ ਸਿੰਘ ਕੀ ਨਿਆਈ ਅਸੱਤ ਹੈ, ਸ਼ਸ਼ ਸਿੰਘ ਕੈਸੇ ਹੈ ਅਸੱਤ, ਅਥਵਾ ਸ਼ੁਕਤੀ ਰਜਤ ਕੀ ਨਿਆਈ ਸੱਤ ਵਿਲੱਖਣ ਅਰਥਾਤ ਮਿੱਥਿਆ ਹੈ, ਜਾਂ ਅਸੱਤ ਕਹੋ ਜਾਂ ਮਿੱਥਿਆ ਕਹੋ। ਜਹ ਵਿਕਲਪ ਅਭਿਪ੍ਰੇਤ ਹੈ ਉਸਮੇ ਸੇ ਅਬ ਪ੍ਰਥਮ ਪਕਸ਼ ਕਾ ਅਨੁਵਾਦ ਕਰਕੇ ਉਸਮੇ ਦੂਸ਼ਣ ਕਹਿਤੇ ਹੈ, ਔਰ ਉੱਤਰਾ ਅਰਥ ਸੇ ਦੂਸਰਾ ਪਕਸ਼ ਅਵਸ਼ਿਸ਼ਟ ਰਹਿਤਾ ਹੈ, ਇਸ ਵਾਰਤਾ ਕੋ ਵੀ ਕਹਿਤੇ ਹੈ, ਠੀਕ ਹੈ ਜੀ। ਸ਼ੂਨਿਯਤਮ ਇਤਿ ਚੇਤ ਸ਼ੂਨਿਯਮ, ਸ਼ੂਨਿਯਤਮ ਅਪਿ ਸ਼ੂਨਿਯਤਮ ਇਤਿ ਚੇਤ ਸ਼ੂਨਿਯਮ ਮਾਇਆ ਕਾਰਿਯਮ ਇਤਿ ਰੀਤਮ ਨਾ ਸ਼ੂਨਿਯਮ ਨਾਪਿ ਸਦ੍ਰਿਕ ਤਾਦ੍ਰਿਕ ਤਤਵਮ ਇਹ ਇਛੇਤਾਮ। ਸ਼ੂਨਿਯਤਮ ਸ਼ੂਨ ਬਣੇ ਜਦੋਂ ਪਰਲੇ ਹੋ ਜਾਂਦੀ ਹੈ ਉਦੋਂ ਕੀ ਦਿਖਾਈ ਦਿੰਦਾ, ਸੁਨ। ਜਦੋਂ ਬੰਦਾ ਸੌਂ ਜਾਂਦਾ ਕੀ ਕੀ ਦਿਖਾਈ ਦਿੰਦਾ, ਉਹ ਸੁਨ ਦੀ ਗੱਲ ਕਰ ਰਹੇ। ਸੁਨ ਮਾਇਆ ਸੁਨ ਸਰੂਪ ਹੈ, ਤੇ ਫਿਰ ਜਦੋਂ ਆਪਾਂ ਸੁਸ਼ੁਪਤੀ ਸੌਂ ਜਾਂਦੇ ਤੇ ਕੀ ਦਿਖਾਈ ਦਿੱਤਾ ਸਾਨੂੰ, ਬ੍ਰਹਮ ਨਹੀਂ ਦਿਖਾਈ ਦਿੱਤਾ, ਸੁਨ ਦਿਖਾਈ ਦਿੱਤਾ। ਜੇ ਸੁਨ ਦਿਖਾਈ ਦਿੱਤਾ ਤਾਂ ਕੀ ਸੀ ਉਹ, ਮਾਇਆ। ਜੇ ਸੁਨ ਬ੍ਰਹਮ ਦਾ ਗਿਆਨ ਹੋ ਜਾਏ ਤੇ ਮੁਕਤ ਨਾ ਹੋ ਜਾਂਦੇ, ਬ੍ਰਹਮ ਤੇ ਜਾਣਨ ਵਾਲਾ ਹੈ, ਅਗਿਆਨ ਕਹਿ ਲੋ ਇੱਕ ਗੱਲ, ਮਾਇਆ ਕਹੋ ਚਾਹੇ ਅਗਿਆਨ ਕਹੋ, ਚਾਹੇ ਅੰਧਕਾਰ ਕਹੋ ਚਾਹੇ ਤਮ ਕਹੋ, ਇੱਕ ਹੀ ਸ਼ਬਦ ਵਾਚਕ ਹੈ ਨਾ। ਮਾਇਆ ਸ਼ੁਨ ਸਰੂਪ ਹੈ ਅਰਥਾਤ ਬੰਦਿਆ ਪੁੱਤਰਵਤ ਅਸੱਤ ਹੈ, ਜੈਸੇ ਬੰਦਿਆ ਕਾ ਪੁੱਤਰ ਨਹੀਂ ਹੁੰਦਾ ਨਾ, ਜੇ ਪੁੱਤਰ ਹੁੰਦਾ ਹੋਵੇ ਤੈਨੂੰ ਬੰਦਿਆ ਕੋ ਕਹਿਣ, ਫਿਰ ਅਸੱਤ ਹੈ। ਇਤੀ ਚੇਤ ਜਦੀ ਐਸਾ ਕਹੋ, ਜਦੀ ਐਸੀ ਕਹਿਤੇ ਹੋ ਨਹੀਂ ਕਰਨ ਕਹਿਣਾ ਚਾਹੀਏ, ਜਦੀ ਐਸੇ ਕਹਿਤੇ ਤਾਂ ਫਿਰ ਨਹੀਂ ਕਹਿਣਾ ਚਾਹੀਏ, ਕਿਉਂ। ਸ਼ੂਨਿਯਮ ਮਾਇਆ ਕਾਰਿਯਮ, ਸ਼ੁਨ ਮਾਇਆ ਕਾ ਕਾਰਿਯ ਹੈ, ਜਿਹੜਾ ਸ਼ੁਨ ਹੈ ਉਹ ਕਿਹਦਾ ਕਾਰਿਯ ਹੈ, ਮਾਇਆ ਕਾ। ਮਾਇਆ ਕਾ ਸਰੂਪ ਨਹੀਂ ਹੁੰਦਾ, ਉਹ ਮਾਇਆ ਕਾ ਕਾਰੀ ਹੈ, ਮਾਇਆ ਕਾ ਸਰੂਪ ਨਹੀਂ ਉਹ ਸ਼ੁਨ ਜੋ ਹੈ। ਹਾਂ, ਇਤੀ ਈਰੀਤਮ, ਈਰੀਤਮ ਇਸ ਪ੍ਰਕਾਰ ਪੂਰਵ ਚੌਥੀਵੇਂ ਸ਼ਲੋਕ ਮੇਂ ਕਿਹਾ ਹੈ, ਸ਼ੁਨ ਸ਼ੁਨਤਮ ਨਾ ਸ਼ੁਨਿਯਮ ਨਾ ਸਤ ਅਪੀ ਨਾ, ਅਤਹ ਮਾਇਆ ਸ਼ੁਨ ਸਰੂਪ ਵੀ ਨਹੀਂ ਸਤ ਸਰੂਪ ਵੀ ਨਹੀਂ, ਇਸ ਲਈ ਜਾਦ੍ਰਿਕ ਤਾਦ੍ਰਿਕ ਤਵਮ। ਦੇਖੋ ਮਾਇਆ ਕੀ ਹੈ, ਉਹ ਕਹਿੰਦਾ ਸ਼ੁਨ ਸਰੂਪ ਵੀ ਨਹੀਂ ਔਰ ਸੱਤ ਵੀ ਨਹੀਂ ਹੈ, ਆਹ ਵੀ ਇਹ ਕੀ ਗੱਲ ਹੋਈ, ਨਾ ਸੱਤ ਕਹਿੰਦੇ ਉਹਨੂੰ, ਨਾ ਸੱਤ ਕਹਿੰਦੇ ਜੇ ਇੱਕ ਤੇ ਕਹੋ, ਕਹਿੰਦੇ ਨਹੀਂ ਸੱਤ ਕਹਾਂਗੇ, ਤੇ ਫਿਰ ਤਾਂ ਬ੍ਰਹਮ ਦੋ ਸ਼ਕਤੀਆਂ ਸੱਤ ਹੋ ਗਈਆਂ, ਮਾਇਆ ਵੀ ਸੱਤ ਹੋ ਗਈ, ਬ੍ਰਹਮ ਵੀ ਸੱਤ ਹੋ ਗਿਆ। ਜੇ ਅਸੱਤ ਕਹਿੰਦੇ ਆ, ਅਸੱਤ ਕਾ ਦਰਸ਼ਨ ਨਹੀਂ ਹੁੰਦਾ, ਜੈਸੇ ਸਹਿਜ ਸਿੰਘ ਦਿਖਾਈ ਦਿੰਦੇ ਆ ਉਹ ਅਸੱਤ ਹੈ, ਜੇ ਅਸੱਤ ਕਹੋ ਤਾਂ ਮਾਇਆ ਐਸੀ ਹੋਣੀ ਚਾਹੀਏ, ਉਹ ਦਿਖਾਈ ਦੇ ਰਹੀ ਹੈ, ਉਹਦਾ ਕਾਰੀ ਹੈ, ਪ੍ਰਪੰਚ ਸਾਰਾ ਦਿਖਾਈ ਦੇ ਰਿਹਾ ਹੈ। ਫਿਰ ਸੱਤ ਅਸੱਤ ਸੇ ਵਿਲੱਖਣ ਅਨਰਵਚਨੀ, ਜਿਹਨੂੰ ਸੱਤ ਅਸੱਤ ਸੇ ਨਾ ਸੱਤ ਕਹਿ ਸਕਦੇ ਉਹਨੂੰ ਨਾ ਅਸੱਤ ਕਹਿ ਸਕਦੇ ਆ, ਅਨਰਵਚਨੀ ਜਿਹੜੀ ਬਾਣੀ ਨਾਲ ਕਹੀ ਨਾ ਜਾ ਸਕੇ, ਅਨਰਵਚਨੀ ਉਹਨੂੰ ਕਹਿੰਦੇ। ਜੈਸੇ ਤੈਸੇ ਸਰੂਪ ਅਰਥਾਤ ਸੱਤ ਔਰ ਅਸੱਤ ਸੇ ਵਿਲੱਖਣ ਮਾਇਆ ਕਾ ਅਨਰਵਚਨੀ ਸਰੂਪ ਇਹ ਇਸ਼ੇਤਮ ਵੇਦਾਂਤ ਸ਼ਾਸਤਰ ਮੇਂ ਮਾਨ ਲੈਣਾ ਚਾਹੀਏ, ਕਿਉਂਕਿ ਮਾਇਆ ਕਾ ਸਰੂਪ ਸੱਤ ਰੂਪ ਸੇ ਅਥਵਾ ਅਸੱਤ ਰੂਪ ਸੇ ਨਿਰਵਚਨ ਕਰਨੇ ਯੋਗ ਨਹੀਂ। ਮਾਇਆ ਨੂੰ ਨਾ ਸੱਤ ਕਹਿ ਸਕਦੇ ਜੇ, ਨਾ ਅਸੱਤ ਕਹਿ ਸਕਦੇ ਜੇ,
ਇਹੀ ਸੰਸਾਰ ਦਾ ਹੋਵੇ।
ਹਾਂਜੀ,
ਇਹਦਾ ਸੰਸਾਰ ਮਾਇਆ ਵੀ ਬਣੇਗੀ, ਮਾਇਆ ਵੀ ਸੱਤ ਸੱਤ ਅਨਰਵਚਨੀ ਹੋ ਗਈ,
ਹਾਂ
ਸੰਸਾਰ ਵੀ
ਬਈ, ਜਿਹੜਾ ਸ਼ੇਰ ਦਾ ਪੁੱਤਰ ਸ਼ੇਰ ਹੋਊਗਾ,
ਉਹੀ ਗੱਲ
ਤੇ ਜੇ ਮਾਇਆ ਤੋਂ ਸੰਸਾਰ ਰਚਿਆ ਤੇ ਜੈਸੀ ਮੰਮੀ ਹੋਊਗੀ ਐਸਾ ਬੇਟਾ ਹੋਊਗਾ। ਜੇ ਸੱਤ ਹੋਵੇ ਤੇ ਸੁਸ਼ੁਪਤੀ ਚ ਰਹਿਣਾ ਚਾਹੀਦਾ, ਸੁਸ਼ੁਪਤੀ ਚ ਨਹੀਂ ਰਹਿੰਦਾ।
ਫਿਰ ਜਗ ਰਚਨਾ ਸਭ ਝੂਠ ਹੈ, ਗਿਆਨ ਲਿਓ ਰੇ ਵੀਤ।
ਹਾਂ ਦੋਨੋਂ ਲੱਗਣਗੇ ਨਾ, ਅਸੱਤ ਵੀ ਹੈ ਸੱਤ ਵੀ ਹੈ। ਸੱਤ ਕਿਉਂ ਹੈ? ਪ੍ਰਤੀਤ ਹੋ ਰਿਹਾ ਹੈ। ਅਸੱਤ ਕਿਉਂ ਹੈ? ਨਾਸ ਹੋ ਜਾ, ਨਾਸਵਾਨ ਹੈ।
ਉਹੀ ਅਨਰਵਚਨੀ
ਹੈ, ਅਨਰਵਚਨੀ ਹੈ। ਉਕਤ ਅਰਥ ਮੈਂ ਸੁਰਤੀ ਪ੍ਰਮਾਣ ਕਹਤੇ ਹੈ ਔਰ ਤਮਹਾ ਅਭੂਤ, ਇਸ ਪ੍ਰਕਾਰ ਤਮ ਕਾ ਅਸਤਿਤਵ ਕਹਿਣੇ ਕਾ ਅਭਿਪ੍ਰਾਇ ਸਾਹਿਤੁਕ ਵਰਣਨ ਕਰਦੇ ਹਨ। ਨਾ ਅਸਦ, ਦੇਖੋ ਨਾ ਅਸਦ ਅਸੀਨੋ ਸਦ ਸਦਾਤੀ ਤਦਾਨੀ ਕਮ ਤਮ ਤੂ ਅਭੂਯਤਮ ਅਭੂਯਤਮਾ ਸਦਯੋਗਾਮਾ ਤਮਹਾ ਸਤਵ ਨਾ ਸਵਤਕਤੀ ਨਿਸ਼ੇਧਨਾਤ ਤਦਾਨੀ ਅਸਤ ਨਾ ਅਸੀਤ। ਸ੍ਰਿਸ਼ਟੀ ਦੇ ਪੂਰਵ ਮੈਂ ਅਸਤ ਨਾਮ ਕੀ ਕੋਈ ਵਸਤੂ ਨਹੀਂ ਸੀ। ਸ੍ਰਿਸ਼ਟੀ ਸੇ ਪੂਰਵ, ਹਾਂ ਜਦੋਂ ਸ੍ਰਿਸ਼ਟੀ ਦੀ ਉਤਪਤੀ ਨਹੀਂ ਹੋਈ ਪਰਲੇ ਮੈਂ, ਉਦੋਂ ਕੀ ਸੀ? ਕਹਿੰਦਾ ਅਸਤ ਨਾਮ ਦੀ ਕੋਈ ਵਸਤੂ ਨਹੀਂ ਸੀ। ਤੇ ਫਿਰ ਅਸਤ ਨਾਮ ਦੀ ਕਿਹੜੀ ਹੋਈ? ਇਹ ਜੋ ਆਪਾਂ ਦੇਖ ਰਹੇ ਹਾਂ ਇਹ ਪਰਲੇ ਚੋਂ ਤਾਂ ਨਹੀਂ ਸੀ। ਜਦੋਂ ਇਹ ਕੀ ਕਹਿ ਰਹੇ ਦੇਖੋ ਨਾ, ਸ੍ਰਿਸ਼ਟੀ ਸੇ ਸ੍ਰਿਸ਼ਟੀ ਕੇ ਪੂਰਵ ਕਾਲ, ਸ੍ਰਿਸ਼ਟੀ ਸੇ ਪਹਿਲੇ ਜਦੋਂ ਸ੍ਰਿਸ਼ਟੀ ਕੀ ਉਤਪਤੀ ਨਹੀਂ ਹੋਈ, ਉਸੇ ਪੂਰਵ ਕਾਲ ਮੈਂ ਅਸਤ ਨਾਮ ਕੀ ਕੋਈ ਵਸਤੂ ਨਹੀਂ ਸੀ। ਅਸਤ ਨਾਮ ਦੀ ਕੋਈ ਵਸਤੂ ਨਹੀਂ ਸੀ ਉਦੋਂ ਕੀ ਸੀ? ਫਿਰ ਬ੍ਰਹਮ, ਉਦੋਂ ਬ੍ਰਹਮ ਸੀ। ਤੇ ਹੁਣ ਫਿਰ ਇਹ ਜਾਨੂੰ ਸਾਨੂੰ ਦਿਖਾਈ ਦੇ ਰਿਹਾ ਹੈ, ਇਹ ਫਿਰ ਕੀ ਹੋਇਆ? ਅਸਤ। ਜੇ ਸੱਤ ਹੁੰਦਾ ਤਾਂ ਉਦੋਂ ਵੀ ਦਿਖਾਈ ਦੇਣਾ ਚਾਹੀਦਾ ਸੀ, ਪਰਲੇ ਕਾਲ ਚ ਤਾਂ ਨਾਸ ਨਹੀਂ ਹੋਣਾ ਚਾਹੀਦਾ, ਠੀਕ ਹੈ ਨਾ? ਇਸ ਵੇਲੇ ਸੱਤ ਨਹੀਂ ਹੈ, ਇਸ ਲਈ ਸੱਤ ਨਹੀਂ ਹੈ ਤੇ ਅਸੱਤ ਵੀ ਨਹੀਂ ਕਹਿ ਸਕਦੇ। ਕਿਉਂ? ਦਿਖਾਈ ਦੇ ਰਿਹਾ ਹੈ, ਦਿਖਾਈ ਵੀ ਤਾਂ ਦੇ ਰਿਹਾ ਹੈ, ਇਸ ਲਈ ਅਸੱਤ ਨਹੀਂ ਕਹਿ ਸਕਦੇ। ਤੇ ਫਿਰ ਸੱਤ ਅਸੱਤ ਸੇ ਵੀ ਲਕਸ਼ਣ ਨੋ ਸੱਤ ਆਸੀਤ ਔਰ ਨਾ ਸੱਤ ਨਾਮ ਵਾਲੀ ਕੋਈ ਵਿਅਕਤ ਵਸਤੂ ਥੀ। ਔਰ ਸੱਤ ਨਾਮ ਵਾਲੀ ਵਿਅਕਤ ਮੈਨੇ ਜਿਹਨੂੰ ਪ੍ਰਤਿਕਸ਼ ਕਹਿੰਦੇ ਆ, ਹਾਂ ਵਿਅਕਤ ਮੈਂ ਜਿਹੜੀ ਉਸ ਸਮੇਂ ਦਿਖਾਈ ਦੇਣ ਵਾਲੀ ਵਸਤੂ ਅੱਖਾਂ ਦੇ ਨਾਲ ਜਿਹਨੂੰ ਦੇਖ ਸਕਦੇ ਹਾਂ, ਉਦੋਂ ਉਹ ਵੀ ਕੋਈ ਨਹੀਂ ਸੀ। ਤੇ ਫਿਰ ਕੀ ਹੋਇਆ? ਨਾ ਸੱਤ ਸੀ ਨਾ ਸੱਤ, ਠੀਕ ਹੈ ਜੀ? ਔਰ ਨਾ ਸੱਤ ਨਾਮ ਵਾਲੀ ਕੋਈ ਵਸਤੂ ਵਿਅਕਤ ਵਸਤੂ ਸੀ, ਕਿੰਤੂ ਤਮਾ ਅਭੂਤ ਪਰੰਤੂ ਅੰਧਕਾਰ ਰੂਪ ਅਗਿਆਨ ਹੀ ਥਾ, ਅੰਧਕਾਰ ਥਾ। ਉਹ ਧੁੰਦੂਕਾਰਾ ਵਾਲਾ ਸ਼ਬਦ ਆਉਂਦਾ ਨਾ ਇੱਕ ਗੁਰਬਾਣੀ ਚ, ਹਾਂ ਉਹ ਹੈ ਅਰਬਦ ਨਰਬਦ। ਅਰਬਦ ਨਰਬਦ ਅਰਥ ਕੀ ਹੋਇਆ? ਅਰਬਾਂ ਖਰਬਾਂ ਤੋਂ, ਅਰਬਾਂ ਖਰਬਾਂ ਸਾਲਾਂ ਤੋਂ। ਬ੍ਰਹਮਾ ਜੀ ਦਾ ਦਿਨ ਕਿੰਨਾ ਹੁੰਦਾ? ਇੱਕ ਇੱਕ ਹਜ਼ਾਰ ਚਤੁਰਯੁਗੀ, 4000 ਯੁੱਗ ਬੀਤ ਜਾਣ ਤੇ ਬ੍ਰਹਮਾ ਜੀ ਦਾ ਇੱਕ ਦਿਨ, ਤੇ 4000 ਯੁੱਗ ਫਿਰ ਬੀਤ ਜਾਣ ਤੇ ਬ੍ਰਹਮਾ ਜੀ ਦੀ ਰਾਤਰੀ। ਐਸੇ ਉਹਨਾਂ ਦਾ 100 ਸਾਲ ਉਮਰ ਹੈ। ਤੇ ਜੇ ਆਪਾਂ ਬ੍ਰਹਮਾ ਜੀ ਜਦੋਂ ਸਮਾ ਜਾਂਦੇ ਆ ਤੇ ਉਦੋਂ ਤੱਕ ਪਰਲੋ ਮੰਨੀਏ ਤੇ ਕਿੰਨੇ ਯੁੱਗ ਹੋ ਗਏ? ਫਿਰ ਲਗਾ ਲਓ ਹੁਣ ਸਾਹਿਬ, 4000 ਯੁੱਗ ਚ ਉਹਨਾਂ ਦੇ ਦਿਨ ਹੀ ਪੂਰਾ ਹੋਣ ਡਿਆ, 8000 ਯੁੱਗ ਚ 24 ਘੰਟੇ ਹੋਣ ਡੇ ਉਹਨਾਂ ਦੇ। ਤਾਂ ਹੀ ਕਿਹਾ ਅਰਬਨ ਖਰਬਨ, ਉਹਨੇ ਗਿਣਤੀ ਨੀ ਦੱਸੀ ਨਾ, ਇੰਨਾ ਚਿਰ ਪਰਲੇ ਰਹਿੰਦੀ ਆ। ਦੇਖ ਲਓ ਖਰਬਨ ਖਰਬਨ ਧੰਦੂਕਾਰਾ, ਸਰਪੰਚ ਸਾਹਿਬ ਹੁੰਦੇ ਤੇ ਉਹਨਾਂ ਫਟੂ ਦੱਸ ਦੇਣਾ ਪੜ੍ਹ ਕੇ ਸ਼ਲੋਕ ਅੱਜ ਆ ਬਾਣੀ ਸ਼ਲੋਕ ਬਾਣੀ ਬਹੁਤ ਘੰਟੇ ਸੀ ਮੈਂ। ਕਿੰਤੂ ਤਮਾ ਭੂਤ ਪਰੰਤੂ ਅੰਧਕਾਰ ਰੂਪ ਗਿਆਨ ਹੀ ਥਾ, ਸਦ ਯੋਗਾਤ ਤਮਸਾ ਸਤਵਮ ਸਦ ਬ੍ਰਹਮ ਕੇ ਸੰਬੰਧ ਸੇ ਅੰਧਕਾਰ ਰੂਪ ਅਗਿਆਨ ਕੀ ਸੱਤਾ ਵਿਦਿਆਮਾਨਤਾ ਨਹੀਂ ਕਹੀ ਜਾਤੀ। ਕਹਿੰਦਾ ਸੱਤ ਵਸਤੂ ਜਿਹੜਾ ਬ੍ਰਹਮ ਹੈ है तो उदो अंधकार सी पर सत वस्तु जिहड़ा ब्रह्म है ओदी विद्यमानता से लै करके तुसी अंधकार की गिनती नहीं कर सकते। स्वतः ना स्वरूप से उसकी सत्ता नहीं है, वो अंदर स्वरूप से अंधकार नहीं है, ठीक है ना, क्योंकि तत् निषेधात उसकी स्वरूप से सत्ता का निषेध सुरती ने किया है। उसकी जी सत्ता है, सत्ता कह दी तो फिर तो सत्त होगी भी, सत्ता कहती भी वो भी है तो फिर तो सिद्ध हो गया अंधकार भी सीध हो।
स्वरूप से सत्ता का निषेध,
हाँ स्वरूप से, कि स्वरूप से नहीं सी, ओ मतलब अनर्वचनी, मतलब स्वरूप कहता तो फिर सत्त होगी, स्वरूप शराब कोई नहीं सी, सिर्फ की सी अनर्वचनी, अनर्वचनी जी माया सी उदो भी सी, ठीक है ना। इसे वास्ते तो कहते हैं ना कि जी माया है ये दसो कदों उत्पन्न हुई, आंदे जो सृष्टि उत्पन्न हुई, ठीक है इदा ही कहोंगे, तो जो सृष्टि नहीं उत्पन्न हुई उदो माया कितने सी, जो हम कोई किसी पूछिए ना तेन बंधन कि पे आंदा जन्म जन्म तो बंधन, आंदा जरा मान लो हम आप इस जन्म का बंधन पै गया पिछले कर्मा का, ये कर्मा का बंधन पे इस जन्म के कर्मा का बंधन पेगा दूसरे जन्म च, तो जो आप पहली बार जमे सी उदो तो कोई कर्मी नहीं सी, तो फिर कि बंधन हो गया, जो तो आप पहली बार जमे सी उदो तो कोई काम नहीं सी किता, उदो कैसे बंधन हो गया फिर, हुण तो सा आप कर्मा दे अधीन आके जन्म जन्म लै रहे हैं, उदो तो जन्म ही नहीं सी, कर्म नहीं सी कोई, उदो फिर जन्म कैसे हो गया साडा, सोचो ही नहीं, दसांगे फिर प्रसंग आएगा फिर दस दांगे, दसन वास्ते बैठे हैं, करना की और आप कहां चल गया। अथवा तदानी असत ना सीत, सृष्टि से सृष्टि के पूर्व काल में वह माया स्वरूप से असत भी नहीं थी और नहीं थी, नो सत असीत और ना ही स्वरूप थी, ना सद स्वरूप थी, किंतु तमा अभूत परंतु अज्ञान रूप अंधकार स्वरूप थी। देख लो ना सत सी ना असत सी, की सी अंधकार रूप। तो हुण जदों आपां अखां बंद करदे आ ते ओ जिहड़ा सानूं अंधेरा दिखाई दिंदा कित्थों दिखाई दिंदा, ओ अंधकार कित्थों आ, अंदर दा, पहले आया नहीं प्रसंग, ओ आपां अंदर दा अंधकार देखदे आ, ते जदों कोई योगी सिद्ध हो जांदा है ओ अखां बंद करदा है उहनूं अंधकार नहीं दिखाई दिंदा, फिर ओ फिर जिहड़ी चीज़ देखनी जां देखेगा, उदों फिर आपां ते ऐसे किसे ने अख बंद कर ली अंधकार दिखाई देता, जदों योग सिद्धि हो जांदी है उदो अख बंद करोगे तो जड़ी चीज देखनी चाहोगे वही दिखाई देगी। शेष अर्थ पूर्वत, अज्ञान और माया का स्वरूप एक ही नाम है, देख लो अज्ञान कह लो या माया कह लो, ठीक है जी, उसका एक ही नाम है, चाहे अज्ञान कह लो चाहे माया कह लो। फलित अर्थ, अब फलितार्थ को कहते हुए मिथ्या पदार्थ के द्वैतपने का अंगीकार करने में दृष्टांत भी कहते हैं। अंदर जेड़ी मिथ्या वस्तु है वो द्वैत कैसे कर देगी, जेड़ी मिथ्या वस्तु है वो द्वैत कैसे कर देगी, रज्जू च सर्प दा भलेखा पिया रस्सी च, जरीला है यही होना ना, डर के आप डरते उतो क्यों, जरीला है काट लेगा, तो रस्सी जी वो जहर वाली होगी क्यों नहीं हुई, क्योंकि मिथ्या पदार्थ जिहड़ा है वो अधिष्ठान का कुछ नहीं बिगाड़ सकता। तुसी जन्मन जन्मन जन्मांतरा तो कह रहे ना पाप कर रहे हैं, पाप कर रहे हैं, मैं पापी हूं, आत्मा नु तो इतना भी छूया नहीं, तो पापी कह दिया फिर किन्ने जन्म हो गया, कितने जन्म दे पाप करदे आए हैं, पुन्नी पापी अंता करण, शरीर भी नहीं है तो भुगतने बेचारे शरीर में पै जाते हैं, करे कोई भरे कोई, डांगा इतने पैदा हाँ अंतकरण च है ना, असली जड़ा जड़ा करता है सृष्टि का कारण है अपना काम करने वाला इनू क्यों कहते कर्म इंद्रिया अंतकरण केड़ी केड़ी चीज है सूक्ष्म शरीर च कर्मेंद्रिया ज्ञानेंद्रिया प्राण मन बुद्धि चित अहंकार यही तो कर्म करते होर केड़ा करदा शरीर थोड़ी करदा सूक्ष्म शरीर सारा कर्म करता है वो चिंता करना है ते आत्मा नूं ते छूया तक भी नहीं आपां दे एवें पापी बनी फिरने मैं बड़ा पापी जी बड़े पाप कीते जी मन लिया है जे देखिया जावे सोचा जावे गंभीरता से कुछ भी नहीं है मन लिया आपां है कुछ नहीं है क्यों जब सृष्टि मिथ्या तो पाप नूं कित्थों सत हो जाणगे ठीक है ना चलो अब हो गया ना तो अब फल तर्थ को कहते हुए मिथ्या पदार्थ के द्वैतपने का अंगीकार करने में दृष्टांत भी कहते हैं मिथ्या पदार्थ जिहड़ा है वो द्वैतपने का अंगीकार वो द्वैत कर सकता कि नहीं कर सकता है ना नहीं दसेंगे अत अतएव द्वितीयत्वम शून्यवत ही गण्यते न लोके चैत्र तत् शक्त्यो जीवनम लिखते पृथक देख लो की कह रहे अतएव द्वितीयत्वम अतएव इसलिए इस कारण से माया का स्वरूप तो सत नहीं है इस कारण से माया का स्वरूप जिहड़ा कैसा है असत है सत तो नहीं है ना शून्यत्व शून्यवत द्वितीयत्व शून्य की न्यायी माया एक पृथक वस्तु है इस प्रकार द्वैत वस्तु ना गण्य थे की कह रहे हो अंदे माया नु द्वितीय वस्तु नहीं गिन लेना वो मिथ्या है प्रधान जी हाँ पृथक मैंने अलग आगे पृथक वस्तु है इस प्रकार द्वैत वस्तु ना गिनने थे नहीं गिननी चाहिए गिनी जाती वो दूसरी वस्तु नहीं गिनी जाती जो तो माया ही नहीं गिनी जाती दूसरी वस्तु तो उदा बनाया प्रपंच कैसे गिना जाएगा हाँ जैसे सुन मैंने जीरो 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 च की होंदा जैसे शून्य है शून्य जैसे है ऐसे जड़ी माया है ਉਹਨੂੰ ਦਵੈਤ ਭਾਵ ਮਤ ਗਿਣ ਲੋ ਉਹ ਕਿਸੇ ਗਿਣਤੀ ਚ ਨਹੀਂ ਆਉਂਦੀ ਉਹਦਾ ਕਹਿਣ ਦਾ ਮਤਲਬ ਹੈ ਉਹ ਕਿਸੇ ਗਿਣਤੀ ਚ ਨਹੀਂ ਜੇ ਉਹਨੂੰ ਗਿਣ ਨਹੀਂ ਲੈਣਾ ਗਣਨੇ ਤੇ ਨਹੀਂ ਹੈ ਗਣਨੇ ਤੇ ਉਹ ਗਿਣਤੀ ਚ ਨਹੀਂ ਜੇ ਆਉਂਦੀ ਉਹਨੂੰ ਗਿਣ ਨਹੀਂ ਲੈਣਾ ਕਿਸੇ ਗਿਣਤੀ ਚ ਹਾਂ ਅਰਥਾਤ ਉਹ ਜਿਹੜੀ ਮਾਇਆ ਹੈ ਉਹਨੂੰ ਗਿਣਤੀ ਚ ਨਾ ਲਓ ਉਹਦਾ ਆਦਰ ਮਤ ਕਰੋ ਹੀ ਲੋਕੇ ਚੈਤਰ तत् शक्त्यो क्योंकि लोक में चेतर और उसकी शक्ति का जीवितकम पृथक ना लिखे थे जीवन अलग अलग नहीं लिखा जाता एक चैत्र नाम का पुरुष है किसे बंदा वह ना चेतर है भाई सीधी समझो बंदा है वह नाम चेतर है तो जी चेतर में शक्ति है वह चेतर के नाम अलग रहेगी कि वह रहेगी तो फिर द्वैत किसे हो गया एक ब्रह्म है एक ब्रह्म की शक्ति एक ब्रह्म है एक ब्रह्म की शक्ति चाहे माया कहो तो जे वो चेतर तो अलग है शक्ति हो तो फिर चेतर तो कला बेचारा वो की कर सकता तो बैठा रहेगा बैठा भी नहीं जाना शक्ति आंदे ना बैठ नहीं सकता हुण जान नहीं रही शरीर च बैठा नहीं जाता शक्ति नहीं रही इदा ही कहते है ना तो जो शक्ति नहीं तो बैठ भी नहीं सकता तो फिर की होया शक्ति जिहड़ी है शक्ति मान च ही रहेगी अलग नहीं रहेगी ठीक है ना बस यही तो गल है अकथ अकथ कथा कहानी आनंद साहब जो ना अकथ कथा कहानी अकथ दी कथा कहानियां कह रहे हैं आप जी कही नहीं जा सकती हां कह कहांगे द्वैत में आके कहांगे कहांगे ते द्वैत भी आके बोलांगे कुछ
ਕਲਪਤ ਕਥਾਵਾਂ ਨੇ ਬਣੀਆਂ।
ਬਸ ਇਹ ਤਾਂ ਸਭ ਸਮਝਾਉਣ ਵਾਸਤੇ ਹੈ।
ਪਰਮਾਤਮਾ ਬਾਰੇ ਕੁਛ ਕਿਹਾ ਨਹੀਂ ਜਾਂਦਾ।
ਹਾਂਜੀ,
ਪਰਮਾਤਮਾ ਬਾਰੇ ਕੁਛ ਨਹੀਂ
ਕਿਹਾ, ਕੁਛ ਨਹੀਂ ਕਹਿ ਸਕਦੇ। ਇਹ ਸਭ ਸਮਝਾਉਣ ਵਾਸਤੇ ਗੱਲਾਂ ਹੈ। ਪਰਮਾਤਮਾ ਨੂੰ ਜੇ ਤੁਸੀਂ ਅੰਤ ਪਾਉਣ ਜਾਓਗੇ, ਪਰਮਾਤਮਾ ਦਾ ਉਹਦਾ ਅੰਤ ਹੈ ਹੀ ਨਹੀਂ, ਤੇ ਕਿੱਦਾਂ ਪਾ ਲਾਂਗੇ? ਤੇ ਕੀ ਕਰਨਾ ਕੀ ਹੈ? ਸ਼ਰਨ ਚਲ ਜਾਓ ਜੀ। ਹਾਂ ਭਾਈ, ਭਾਈ ਹੁਣ ਆਪਾਂ ਜਾਣਾ ਵਾ ਕਿਤੇ ਉੱਚੇ ਸਥਾਨ ਪਰ, ਤੇ ਵਧੀਆ ਬੰਦੇ ਨੂੰ ਮਿਲਣ ਜਾਣਾ, ਤੇ ਆਪਣਾ ਕੱਪੜੇ ਵੀ ਉੱਥੇ ਪਾ ਕੇ ਜਾਵਾਂਗੇ, ਟਾਊ ਟੂਟ ਕੱਢ ਕੇ ਜਾਵਾਂਗੇ। ਤੇ ਜੇ ਇਹਦਾ ਸਧਾਰਨ ਮਿਲ ਜਾਣਾ, ਚੱਲ ਇੱਥੇ ਮੈਂ ਹੁਣੇ ਹੋ ਕੇ ਆਉਂਦਾ, ਉੱਦਾਂ ਹੀ ਤੁਰ ਪਾਂਗੇ। ਜੈਸੇ ਜੈਸੇ ਬੰਦੇ ਨੂੰ ਮਿਲਣਾ ਜਾਣਾ ਹੋਏ, ਐਸੇ ਐਸੇ ਆਪਣਾ ਕੱਪੜੇ ਪਹਿਨ ਕੇ ਆਪਣਾ ਸਰੂਪ ਬਣਾ ਕੇ ਜਾਵਾਂਗੇ, ਜਾਂ ਧੋਤੀ ਜੀ ਬਣ ਕੇ ਜਾਂ ਗੰਦੇ ਮੰਦੇ ਕੱਪੜੇ ਪਾ ਕੇ ਚੱਲ ਕੇ ਮੰਤਰੀ ਨੂੰ ਮਿਲਣ, ਤੋਂ ਕਹਿਣਾ ਆ ਇਹਨੂੰ ਬਾਹਰ ਬਿਠਾ ਦੇ ਹੋਏ। ਤੇ ਉਹਨੂੰ ਮਿਲਣ ਜਾਣਾ ਹੋਏ ਤੇ ਫਿਰ ਆਪਾਂ ਉਸੇ ਦਾ ਰੂਪ ਬਣਾਵਾਂਗੇ। ਤੇ ਬ੍ਰਹਮ ਨੂੰ ਮਿਲਣ ਜਾਣਾ, ਉਹਦਾ ਸਰੂਪ ਹੋਣਾ ਪਊਗਾ। ਉਹਦਾ ਸਰੂਪ ਕਰਨਾ ਕੀ? ਸੰਕਲਪ ਵਿਕਲਪ ਬੰਦ ਕਰਨੇ ਬਸ। ਹਾਂ, ਉਹ ਤੇ ਹੋਇਆ ਹੀ ਪਿਆ, ਉਹਦਾ ਕੀ ਹੋਣਾ? ਬ੍ਰਹਮ ਸਰੂਪ ਤਾਂ ਪਹਿਲਾਂ ਹੀ ਆਪਾਂ ਹੈ ਹੀ ਆ। ਕਿਸੇ ਚਲ ਗਿਆ, ਸ਼ਕਤੀ ਕੀ ਅਧਿਕਤਾ ਸੇ ਜੀਵਨ ਕੀ ਅਧਿਕਤਾ ਦੇਖਣੇ ਮੇ ਆਤੀ ਹੈ। ਆਂਦਾ ਉਹ ਦੇਖੋ ਕੀ ਕਹਿ ਰਿਹਾ, ਆਂਦਾ ਸ਼ਕਤੀ ਜ਼ਿਆਦਾ ਹੋਵੇ ਤੇ ਬੰਦਾ ਜ਼ਿਆਦਾ ਜੀਵਗਾ, ਇਹ ਕਹਿ ਰਿਹਾ ਨਾ? ਕੀ ਕਹਿ ਰਿਹਾ? ਸ਼ਕਤੀ ਕੀ ਅਧਿਕਤਾ ਸੇ ਜੀਵਨ ਕੀ ਅਧਿਕਤਾ ਦੇਖਣੇ ਮੇ ਆਤੀ ਹੈ। ਸ਼ਕਤੀ ਜ਼ਿਆਦਾ ਹੋਊਗੀ ਤੇ ਜ਼ਿਆਦਾ ਚਿਰ ਜੀਵਗਾ। ਤੁਸੀਂ ਕਿੱਦਾਂ ਕਹਿੰਦੇ ਜੇ ਸ਼ਕਤੀ ਅਲੱਗ ਕੁਛ ਨਹੀਂ ਹੈ? ਠੀਕ ਹੈ ਨਾ? ਇਸ ਲਈ ਸ਼ਕਤੀ ਇਹ ਪੱਕੀ ਗੱਲ ਨਹੀਂ, ਇਹ ਤੁਹਾਨੂੰ ਮੈਂ ਦੱਸ ਰਿਹਾ ਦ੍ਰਿਸ਼ਟਾਂਤ। ਹਾਂ, ਇਹਨੂੰ ਮਨ ਚ ਨਹੀਂ ਬਿਠਾ ਲੈਣਾ ਵੀ ਜਿਹੜੀ ਸ਼ਕਤੀ ਉਹ ਜੀਵਨ ਸਾਡੀ ਉਮਰ ਵਧਾ ਦੂਗੀ, ਉਹ ਨਹੀਂ ਸਮਝ ਲੈਣਾ। ਉਹ ਦੱਸੇਗਾ ਕਿ ਖੋਲ ਕੇ। ਹਾਂ, ਸ਼ਕਤੀ ਕੀ ਅਧਿਕਤਾ ਸੇ ਜੀਵਨ ਦੀ ਅਧਿਕਤਾ ਦੇਖਣੇ ਮੇ ਆਤੀ ਹੈ। ਇਸ ਲਈ ਸ਼ਕਤੀ ਕਾ ਵੀ ਇੱਕ ਅਲੱਗ ਹੀ ਜੀਵਨ ਕਹਿਣਾ ਚਾਹੀਏ। ਠੀਕ ਹੈ ਜੀ। ਇਸ ਪ੍ਰਕਾਰ ਕੀ ਆਸ਼ੰਕਾ ਪੂਰਵਕ ਉਸਕਾ ਪਰਿਹਾਰ ਕਰਦੇ ਹੈ ਔਰ ਦਾਸ਼ਟਾਂਤਕ ਮੇ ਵੀ ਯੋਜਨਾ ਕਰਦੇ ਹੈ। ਦਾਸ਼ਟਾਂਤ ਮੈਨੇ ਜਿਹੜਾ ਸਾਡਾ ਪ੍ਰਸੰਗ ਚੱਲਿਆ ਉਹਦੇ ਨਾਲ ਵੀ ਜੋੜਦੇ ਹਾਂ। ਠੀਕ ਹੈ। ਇਸ ਸ਼ਲੋਕ ਕੇ ਤਥਾ ਸ਼ਬਦ ਸੇ ਲੇਕਰ ਅਗਲੇ ਸ਼ਲੋਕ ਕੇ ਕੁਚਿਤ ਸ਼ਬਦ ਤੱਕ ਕੇ ਗ੍ਰੰਥ ਸੇ ਅਬ ਸੁਣੋ ਕੀ ਕਹਿ ਰਿਹਾ, ਕੀ ਕਹਿ ਰਿਹਾ? ਸ਼ਕਤੀ ਅਧਿਕੇ ਜੀਵਨਮ ਚੇਤ ਵਰਧਤੇ ਤੱਤਰ ਵਿਰਧੀਕ੍ਰਿਤਮ ਵਿਰਧੀਕ੍ਰਿਤ। ਕੀ ਕਹਿ ਰਿਹਾ? ਸ਼ਕਤੀ ਅਧਿਕ ਨਾ ਸ਼ਕਤੀ ਕਿੰਤੂ ਤਤ ਕਾਰਿਅਮ ਯੁੱਧ ਕ੍ਰਿਸ਼ਾਦਿਕਮ ਤਥਾ। ਅੰਦਾ ਜਿਹੜਾ ਤੁਹਾਡੀ ਸ਼ਕਤੀ ਹੈ ਨਾ, ਉਹ ਤੁਹਾਡੀ ਉਮਰ ਨਹੀਂ ਜੀਵਨ ਨਹੀਂ ਵਧਾ ਦੇਗੀ। ਜੀਵਨ ਮਾਨੇ ਉਮਰ, ਆਜੂ ਨਹੀਂ ਵਧਾ ਦੇਗੀ। ਉਹ ਜਿਹੜੀ ਸ਼ਕਤੀ ਹੈ, ਉਹ ਤੁਹਾਡੀ ਸ਼ਕਤੀ ਜਿਹੜੀ ਹੈ ਤੁਹਾਡੀ ਆਜੂ ਨਹੀਂ ਵਧਾ ਦੇਗੀ। ਉਹ ਕੀ ਕਰੇਗੀ? ਸੁਣ ਲਓ, ਸ਼ਕਤੀ ਅਧਿਕੇ ਜੀਵਨਮ ਵਰਧਤੇ। ਸ਼ਕਤੀ ਕੀ ਅਧਿਕਤਾ ਹੋਣੇ ਪਰ ਜੀਵਨ ਵਧਦਾ ਹੈ, ਇਸ ਲਈ ਸ਼ਕਤੀ ਕਾ ਪ੍ਰਿਥਕ ਜੀਵਨ ਹੋਣਾ ਚਾਹੀਏ। ਚੇਤ, ਜਦੀ ਐਸਾ ਕਹੋ, ਜੇ ਤੁਸੀਂ ਐਸਾ ਸੋਚਦੇ ਜੇ ਜਾਂ ਐਸੇ ਕਹਿੰਦੇ ਜੇ, ਤੇ ਸੁਣੋ ਉਹਦਾ ਅਰਥ ਕੀ ਹੈ। ਜਦੀ ਐਸਾ ਕਹੋ ਤੋ ਤੱਤਰ ਵਿਰਧੀਕ੍ਰਿਤ ਸ਼ਕਤੀ ਨਾ। ਦੇਖੋ, ਜੀਵਨ ਕੀ ਵਿਰਧੀ ਮੇ ਵਿਰਧੀ ਕਾ ਕਾਰਨ ਸ਼ਕਤੀ ਨਹੀਂ। ਆਂਦਾ ਸਾਡੀ ਜੀਵਨ ਕੀ ਵਿਰਧੀ ਮੈਨੇ ਉਮਰ ਵਧਾਉਣੀ। ਸ਼ਕਤੀ ਤੁਹਾਡੀ ਉਮਰ ਨਹੀਂ ਵਧਾ ਸਕਦੀ, ਜਿੰਨੀ ਮਰਜ਼ੀ ਜਿਹੜੇ ਇੱਦਾਂ। ਫਿਰ ਜਿਹੜੇ ਭਲਵਾਨ ਬੰਦੇ ਜਿਹੜੇ ਜ਼ਿਆਦਾ ਜ਼ੋਰ ਵਾਲੇ, ਉਹ ਉਹਨਾਂ ਦੀ ਕਿੰਨੀ ਕਿੰਨੀ ਉਮਰ ਹੋ ਜਾ ਕਰੇ, ਫਿਰ ਤਾਂ ਸਾਰਾ ਜ਼ੋਰ ਲੱਗ ਜਾਏ ਖੁਰਾਕਾਂ ਖਾਣ 'ਤੇ ਹੀ ਵੀ ਆਪਾਂ ਉਮਰ ਵਧਾਉਣੀ ਹੁਣ ਖਾ ਖਾ ਕੇ। ਉਹ ਕਹਿ ਰਹੇ ਇੱਦਾਂ ਨਹੀਂ ਹੁੰਦਾ, ਤੇ ਫਿਰ ਸ਼ਕਤੀ ਕੀ ਕੰਮ ਆਉਂਦੀ? ਫਿਰ ਸੁਣੋ ਹੁਣ ਕੀ ਕਹਿੰਦੀ ਹੈ। ਕਹਿੰਦਾ ਜੀਵਨ ਕੀ ਵਿਰਧੀ ਮੇ ਵਿਰਧੀ ਕਾ ਕਾਰਨ ਸ਼ਕਤੀ ਨਹੀਂ, ਕਿੰਤੂ ਤਤ ਕਾਰਿਅਮ, ਪਰੰਤੂ ਸ਼ਕਤੀ ਕਾ ਕਾਰਯ ਕਿਆ ਹੈ? ਯੁੱਧ ਕ੍ਰਿਸ਼ੀ ਆਦਿ ਕੰਮ, ਯੁੱਧ ਕਰਨਾ ਜਾਂ ਖੇਤੀਬਾੜੀ ਕਰਨੀ। ਜਿੰਨਾ ਜ਼ਿਆਦਾ ਜ਼ੋਰ ਵਾਲਾ ਹੋਏਗਾ ਜ਼ਿਆਦਾ ਯੁੱਧ ਕਰ ਲਏਗਾ, ਜਿੰਨਾ ਜ਼ਿਆਦਾ ਸ਼ਕਤੀ ਵਾਲੇ ਹੋਏਗਾ ਜ਼ਿਆਦਾ ਖੇਤੀ ਦਾ ਕੰਮ ਕਰ ਲੂਗਾ। ਇਸ ਕੰਮ ਆਉਂਦੀ ਸ਼ਕਤੀ, ਉਮਰ ਵਧਾਉਣ ਵਿੱਚ ਨਹੀਂ ਆਉਂਦੀ। ਦੇਖ ਲਓ, ਯੁੱਧ ਖੇਤੀਬਾੜੀ ਆਦਿ ਹੀ ਵਿਰਧੀ ਕਰਨੇ ਵਾਲੀ ਹੈ। ਤਥਾ ਉਸੀ ਪ੍ਰਕਾਰ ਦਾਸ਼ਟਾਂਤਕ ਮੇ ਯੋਜਨਾ ਅਗਲੇ ਸ਼ਲੋਕ ਕੇ ਪੂਰਵਰ ਸੇ ਕਰਤੇ ਹੈ। ਬਸ ਕਰੋ ਜੀ। ਮੇਰਾ ਜ਼ੋਰ ਲੱਗ ਗਿਆ ਲਓ ਜੀ।